उस पावन स्थान दे दर्शन कर रहे हो जिस स्थान दी चरण धूड़ी नू हर गुरसिख लोचद और ओ गुरु रामदास पातशाह जी का पावन स्थान जिस गुरु रामदास वर्गा दुनिया ते होर कोई ना नहीं। गुरु रामदास तेरे ना वर्गा दुनिया ते ना कोई नहीं, तेरे थां वर्गा दुनिया ते थां भी कोई नहीं। डिठे सभे था नहीं तुद जो होया, बदो पुरख बिदाते तां तू सो होया। उस गुरु रामदास पातशाह जी दे पावन दरबार दियां आप हाजरियां पर रहे हो। मानयोग सिंह साहब जी दी रसना तो आप जी ने वो अलाही फरमान सरवण कीता जो दिलावर राग अंदर पंचम पातशाह शहीदां दे सरताज सतगुरु शांति दे पुंज पातशाह गुरु अर्जन देव महाराज जी की रसना तो उचारण हो। बिलावल राग अंदर है और धन गुरु ग्रंथ साहिब महाराज जी दे अंग 807 9 ते सभायमान है। 7 और 8 ते सभायमान है। इस मुबारक शब्द अंदर जो गुरु अर्जन देव महाराज जी बख्शिश पै करते हैं पातशाह जी सानू गुरु की जो महिमा है वो दर्शा रहे हैं। कहते ने मनुख के अंदर एक भटकना बनी हुई है क्योंकि मनुख के अंदर सहज नहीं, मनुख के अंदर टिकाओ नहीं, मनुख अंदरों दुखी है ते मनुख भाल विच है कि किते मैनू आनंद मिल जाए, किते मैनू सुख मिल जाए। हर बंदा सुख की तलाश कर रहा है। ये पूजा पाठ जप तप कथा कीर्तन किस वास्ते है कि मैनू सुख मिल जाए। फिर भज दौड़ इन्नी मेहनत मशक्कत पैसा इकट्ठा करना किस वास्ते कि मैनू सुख मिल जाए। हर बंदे दी चाहना जेड़ी है ना वो सुख है कि मैनू सुख मिलना चाहिए। भैन भरा रिश्तेदार सज्जन मित्र ये भी इसे करके ने कि किते सुख मिल जाए। पर जे किते सुख ना मिले, जे किते दुख मिलन लग पवे तो फिर नाते टुट जाते ने, साडे रिश्ते टुट जाते ने। बड़ा प्यारा सज्जन है उदे कोलो एक वारी दुख मिलिया बंदा बर्दाश्त करेगा, दो वारी मिलिया बर्दाश्त कर लिया, पर जे किते दो चार वार दुख मिलदा ते मनुख कहिंदा नहीं मित्रा बस हुण सज्जन ताई नहीं निभणी, तेरे कोलो सुख दी आस लाई सी पर तेरे कोलो ते दुख मिलदा फिर ऐसे मित्र दा की फायदा। नहीं चाहिदा ऐसा मित्र जिहदे कोलो दुख मिले। पत्नी नूं किते पति कोलों सुख नहीं मिलदा दुख मिलदा ते नौबत तलाक तक पहुंच जांदी है, नाते टुट जांदे ने। जे पति नूं पत्नी कोलों सुख नहीं मिलिया दुख मिलिया ते नाता टुट जाएगा। जिस औलाद की खातर बंदा इन्नी भज दौड़ करदा है जे किते वो औलाद भी चंगी नहीं, उहदे कोलों भी सुख नहीं मिलिया दुख मिलदा, तो मैं वह भी लोग वेखदा जेड़े फिर बेदखली दे नोटिस कढ़ाते ने कि मैं अपनी चल अचल जायदाद तो इनू बेदखल किया, यह अज तो मेरा कुछ नहीं लगता। क्यों? क्योंकि इहदे कोल सुख चाहीदा सी दुख मिलदा, ऐसी औलाद नहीं चाहीदी। अंदर लालसा सुख दी है तो माफ करना इस काया तो भी जे किते दुख मिले, यह काया रोगी हो गई इहदे कोल सुख नहीं मिलता दुख मिलता, तो मैं वह भी लोग वेखदा फिर जिहड़े कहिंदे ने ज्ञानी जी अरदास करो परमात्मा अपने चरणा च बुला लवे। नहीं चाहिदा यह शरीर, यह काया नहीं चाहिदी क्योंकि इहदे कोल दुख मिल रहा है, सुख चाहिदा सी। हर मनुख दे अंदर दी भावना की है कि मैनू सुख मिल जाए। हर मनुख अंदरों टिकाओ चाहता है, अंदरों शांति चाहता है, पर मनुख सहज नालों टुट गया, अंदर सहज नहीं। क्यों? क्योंकि मनुख जो मन जो है ना, ये मन दे पिछे लग गया तो मन भटकदा, मन बाहर दौड़दा, ते सुख किथे सी अंदर टिकन विच, ये बाहर दौड़दा, सुखां दी तलाश विच ये बाहर दौड़िया। ते साहब कहंदे ने सुख के हे पे बहुत दुख पावत, कहंदे लभदा सुख है पर हुंदा दुखी है। सेव करत जन जन की द्वारे द्वारे स्वान ज्यों डोले, मैं सुधराम भजन की। केंद्र ने जिमें दर दर ते कुत्ता दौड़िया फिर देना, बस ए हाल हो गया, जिथों सुख मिलना सी उस सुखा दे दाते नरसां जी नहीं पाई। देखो बंदा धन दौलत कट्ठा करदा कि मैनू सुख मिल जाए, चार दिन का सुख हुंदा है जी, और ओही एक दिन दुख का कारण बन जाता है। जिस चीज तो बंदा सुख लभदा ना, ओही एक दिन दुखी कर जाता है। जे कितने चार कौडियां कट्ठियां कीतियां तो जांदियां रहियां, तो मैं वह भी लोग वेखदा कि माया गई तो रोवन लगत है, बंदा रोंदा फिरदा माया दे पिछे दौड़दा दौड़दा। जे कितने परिवार दे कोलों धोखा हो गया तो बंदा इन्ना दुखी हो जाता, कई बार खुदकुशी कर लैंदा। जिन्ना कोलों सुख की आस सी उन्ना कोलों दुख, क्योंकि मनुखी जो मन है जिन्ना चिर यह टिकाओ विच नहीं आउंदा, उन्नी देर सुख नहीं, उन्नी देर सहज नहीं, उन्नी देर समाधि नहीं। ते यह टिकाओ विच तां आउंदा जदों गुरु की मत लै लवे, जिन्ना चिर गुरु की मत नहीं लई उन्नी देर यह टिकाओ विच नहीं जे आ सकता। भाई साहब भाई गुरदास जी का एक बड़ा प्यारा वचन आउंदा, वो कहंदे ने पवन गवन जैसे गुडिया उडत रहे, पवन रहे तो गुडी उड ना सकत है। आकाश दे विच बच्चे गुडी उडांदे ने, पतंग उडांदे ने, ते उन्ना चिर उडदी है जिन्ना चिर हवा चलदी है। जे हवा रुक जाए ते ओ गुडी आकाश विच उड नहीं सकदी, उहदे उडण दा कारण है हवा। इसी तरह ही मनुख नूं जिहड़ियां वाशनावां ने ना, यह मनुखी मन नूं इन्ना कु पटकांदियां कि इहनूं कदे टिकण देंदियां ही नहीं। पवन रहे तो गुडी उड ना सकत है, डोरी की मरोर जैसे लटुआ फिरत रहे, ताए आए मिटे गिर परे हो थकत है। पहला पहला ना बच्चों एक लकड़ी का उहदे विच लोहे का किल ला के एक लाटू बना के देना, उहनूं रस्सी नाल इन्ने जोर दी घुमा के सुटना कि वह काफी देर तक घूमता रहिंदा सी, पर जदों वो ताकत मुक जाए तो फिर आपे टिक जांदा है, टिकाओ विच आ जांदा है। इसी तरह ही कहिंदे ने कंचन अशुद्ध जो कुठारी ठहरात नाहीं, सोना जिन्ना चिर अशुद्ध है, शुद्ध नहीं होया उन्नी देर जदों कुठारी विच पांदे ने ना, तो कदे टिकदा नहीं जे उहदे विच, उह इन्ना कु भुड़कदा कि बाहर डिगण नूं फिरदा। कंचन अशुद्ध जो कुठारी ठहरात नाहीं, शुद्ध भय निहचल शब के शकत है। पर जदों शुद्ध हो गया ना फिर निहचल भाव आपे ही टिक जांदा है। इसे तरह कहिंदे ने दुरमत दुबदा भ्रमत चतर कुंट, इस तरह ही यह मन जेड़ा है इहनूं जदों यह दुरमत भैड़ी मत वाले पासे यह जदों दुबदा विच पै गया फिर चारे दिशावां विच दौड़दा फिरदा। पर गुरमत एक टेक मौन ना बकत है, जदों किते गुरु दी मत आ गई उस एक दी टेक लै ली, एक दा आसरा लै लिया, ते फिर इन्ना कु टिकाओ विच आ जांदा फिर मन बोलदा ही नहीं, फिर मन चुप हो जांदा, फिर मन समाधि लीन हो जांदा है। ते इहनूं समाधि तक किते लैके जाणा सी और जाएगा गुरु दी मत अनुसार, उस तरह नहीं। ਜਿੰਨਾ ਚਿਰ ਸਮਾਧੀ ਲੀਨ ਨਹੀਂ ਹੋਇਆ ਉਨੀ ਦੇਰ ਭਟਕਦਾ। ਤਾਂ ਹੀ ਤਾਂ ਕਹਿੰਦੇ ਨੇ ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ। ਇਹ ਮਨ ਤੇ ਪਰਦੇਸੀ ਹੋਇਆ ਫਿਰਦਾ, ਮਨ ਤੇ ਬਾਹਰ ਭਟਕਦਾ, ਇਸ ਨੂੰ ਅੰਦਰ ਲੈ ਕੇ ਆਉਣਾ ਸੀ। ਇਹ ਕਿਤੇ ਮਨ ਟਿਕ ਜਾਏ, ਜਿੰਨੀ ਦੇਰ ਇਹ ਘਰ ਵਿਚ ਨਹੀਂ ਆਉਂਦਾ ਉਨੀ ਦੇਰ ਨਹੀਂ ਟਿਕੇਗਾ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਤੂੰ ਆਪਣੇ ਮੂਲ ਦੀ ਪਹਿਚਾਣ ਕਰ। ਪਰ ਮਨ ਅਜੇ ਬਾਹਰ ਹੈ, ਅਜੇ ਆਪਣੇ ਮੂਲ ਦੀ ਪਹਿਚਾਣ ਹੀ ਨਹੀਂ ਹੈ। ਤੇ ਜਦੋਂ ਮੂਲ ਦੀ ਪਹਿਚਾਣ ਨਹੀਂ, ਮੂਲ ਨਾਲ ਟੁੱਟ ਗਿਆ ਤੇ ਫਿਰ ਕੀ ਹੈ? ਫਿਰ ਦੁੱਖ ਹੈ, ਫਿਰ ਭਟਕਣਾ। ਮਨੁੱਖ ਬਾਹਰ ਦੌੜਦਾ ਮਨ ਦੇ ਪਿੱਛੇ, ਪਰ ਜਿਸ ਦਿਨ ਅੰਦਰ ਟਿਕ ਗਿਆ ਅੰਦਰ, ਫਿਰ ਪਹਿਲਾਂ ਜਦੋਂ ਅੰਤਰ ਆਤਮੇ ਟਿਕੇਗਾ ਤੇ ਅੰਦਰੋਂ ਸੰਗੀਤ ਪੈਦਾ ਹੁੰਦਾ, ਗੀਤ ਪੈਦਾ ਹੁੰਦਾ, ਅੰਦਰੋਂ ਦਰਸ਼ਨ ਪੈਦਾ ਹੋਏਗਾ, ਅੰਦਰੋਂ ਹੀ ਫਲਸਫਾ ਪੈਦਾ ਹੋਏਗਾ। ਪਰ ਜੇ ਇਸ ਤੋਂ ਵੀ ਅੱਗੇ ਚਲਾ ਗਿਆ, ਅੰਦਰ ਗਹਿਰਾ ਚਲਾ ਗਿਆ, ਪਰ ਸੱਚ ਜਾਣਿਓ ਗਹਿਰਾ ਜਾਣਾ ਬੜਾ ਔਖਾ, ਜੇ ਕਹਿ ਦੇਣਾ ਬੜਾ ਸੌਖਾ, ਪਰ ਜਿਸ ਦਿਨ ਇਸ ਤੋਂ ਵੀ ਅੱਗੇ ਗਹਿਰਾ ਚਲਾ ਗਿਆ ਨਾ, ਇਸ ਤੋਂ ਅੱਗੇ ਫਿਰ ਉਹ ਅਵਸਥਾ ਪਹੁੰਚ ਮਿਲ ਜਾਂਦੀ ਹੈ ਜਿਹਨੂੰ ਕਹਿੰਦੇ ਨੇ ਕਿ ਇਹ ਮਨੁੱਖ ਸਿੱਧ ਹੋ ਗਿਆ, ਇਹ ਸਿੱਧ ਪੁਰਸ਼ ਹੋ ਗਿਆ। ਇਹਦੇ ਬੋਲ ਕਹਿੰਦੇ ਬੋਲ ਸਿੱਧੀ, ਸ਼ਬਦ ਸਿੱਧੀ, ਇਹ ਜੋ ਬੋਲਦਾ ਉਹ ਸੱਤ ਹੋ ਜਾਂਦਾ, ਜੋ ਇਹਦੀ ਰਸਨਾ ਤੋਂ ਨਿਕਲਦਾ ਉਹ ਸੱਤ ਹੋ ਜਾਂਦਾ। ਸਾਡੇ ਦੇਸ਼ ਵਿਚ ਪੁਰਾਤਨ ਸਮੇਂ ਤੋਂ ਇੱਕ ਮਰਿਆਦਾ ਤੁਰੀ ਆਉਂਦੀ ਹੈ ਕਿ ਜਿਹੜੇ ਸਿੱਧ ਪੁਰਸ਼ ਨੇ, ਜਿਹੜੇ ਰੱਬ ਦੇ ਪਿਆਰੇ ਨੇ, ਉਨ੍ਹਾਂ ਦੇ ਚਰਨ ਆਪਣੇ ਗ੍ਰਹਿ ਵਿਖੇ ਪਵਾਉਣੇ। ਪਤਾ ਕਿਉਂ? ਕਿਉਂਕਿ ਉਨ੍ਹਾਂ ਦੇ ਚਰਨ ਉਸ ਮਾਲਕ ਦੇ ਘਰ ਤੱਕ ਪਹੁੰਚੇ ਨੇ, ਉਨ੍ਹਾਂ ਦੇ ਬੋਲ ਸੁਣਨੇ, ਕਿਉਂਕਿ ਉਨ੍ਹਾਂ ਦੇ ਬੋਲ ਪਰਮਾਤਮਾ ਦੇ ਬੋਲ ਹੋ ਜਾਂਦੇ ਨੇ। ਉਨ੍ਹਾਂ ਦੀ ਦ੍ਰਿਸ਼ਟੀ ਜਿਹਦੇ ਤੇ ਪੈਂਦੀ ਹੈ ਨਾ, ਉਹਨੂੰ ਨਿਰਮਲ ਕਰ ਦਿੰਦੀ ਹੈ। ਅਸੀਂ ਪੜ੍ਹਦੇ ਹਾਂ ਅਮਿਆ ਦ੍ਰਿਸ਼ਟ ਸ਼ੁੱਧ ਕਰੇ ਹਰੇ ਅਰ ਅਗ ਪਾਪ ਸਟਲ ਬਲ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੇ ਸਦੈ ਬਲ। ਉਨ੍ਹਾਂ ਦੀ ਦ੍ਰਿਸ਼ਟੀ ਨਿਰਮਲ ਹੋ ਜਾਂਦੀ ਹੈ। ਪਰ ਇਸ ਤੋਂ ਵੀ ਜਿਹੜਾ ਅੱਗੇ ਨਿਕਲ ਗਿਆ, ਹੋਰ ਗਹਿਰਾ ਚਲਾ ਗਿਆ, ਫਿਰ ਗੁਰੂ ਸਵਾਰਿਓ ਅੱਗੇ ਉਹ ਅਵਸਥਾ ਹੈ ਜਿੱਥੇ ਮਨ ਟਿਕ ਜਾਂਦਾ, ਜਿੱਥੇ ਕਾਮ ਨਹੀਂ, ਜਿੱਥੇ ਕੇਵਲ ਤੇ ਕੇਵਲ ਰਾਮ ਹੈ, ਜਿੱਥੇ ਵਾਸ਼ਨਾਵਾਂ ਨਹੀਂ, ਉੱਥੇ ਕੇਵਲ ਉਸ ਮਾਲਕ ਦੀ ਪ੍ਰਾਪਤੀ ਹੁੰਦੀ ਹੈ। ਔਰ ਮਨੁੱਖ ਇਨ੍ਹਾਂ ਵਾਸ਼ਨਾਵਾਂ ਤੋਂ ਅੱਗੇ ਲੰਘ ਕੇ ਉਸ ਮਾਲਕ ਤੱਕ ਪਹੁੰਚ ਜਾਂਦਾ, ਫਿਰ ਟਿਕਾਓ ਹੈ, ਫਿਰ ਕਿਤੇ ਕੋਈ ਮੰਗ ਨਹੀਂ ਰਹਿ ਜਾਂਦੀ, ਫਿਰ ਕੋਈ ਚਿੰਤਾ ਨਹੀਂ ਰਹਿ ਜਾਂਦੀ, ਕੇਵਲ ਤੇ ਕੇਵਲ ਚਿੰਤਨ ਰਹਿ ਜਾਂਦਾ, ਭਟਕਣਾ ਮੁੱਕ ਜਾਂਦੀ ਹੈ। ਫਿਰ ਉੱਥੇ ਸਹਿਜ ਅਵਸਥਾ ਹੈ, ਉੱਥੇ ਸਮਾਧੀ ਹੈ। ਸਾਡੇ ਦੇਸ਼ ਵਿਚ ਨਾ ਤੁਸੀਂ ਕੁਛ ਐਸੇ ਮੰਦਰ ਵੇਖੋਗੇ, ਜਿਨ੍ਹਾਂ ਮੰਦਰਾਂ ਨੂੰ ਤੁਸੀਂ ਬਾਹਰੋਂ ਵੇਖੋ ਨਾ ਤੇ ਵੇਖਣ ਵਿਚ ਇੰਜ ਲੱਗੇਗਾ ਕਿ ਇਨ੍ਹਾਂ ਮੰਦਰਾਂ ਨੂੰ ਬਣਾਉਣ ਦੀ ਲੋੜ ਹੀ ਕੀ ਸੀ। ਇਨ੍ਹਾਂ ਮੰਦਰਾਂ ਚ ਤੇ ਕੇਵਲ ਕਾਮ ਦੀ ਪ੍ਰਦਰਸ਼ਨੀ ਹੈ। ਖੁਜਰਾਓ ਦੇ ਮੰਦਰ ਵੇਖੋ, ਜਗਨਨਾਥਪੁਰੀ ਦਾ ਮੰਦਰ ਵੇਖੋ, ਜਦੋਂ ਤੁਸੀਂ ਬਾਹਰੋਂ ਵੇਖੋਗੇ ਤੇ ਇਸ ਤਰ੍ਹਾਂ ਤੁਹਾਨੂੰ ਲੱਗੇਗਾ ਕਿ ਇਨ੍ਹਾਂ ਦੀ ਲੋੜ ਹੀ ਕੀ ਹੈ, ਤੇ ਕੇਵਲ ਕਾਮ ਦੀ ਪ੍ਰਦਰਸ਼ਨੀ ਹੈ। ਪਰ ਜਦੋਂ ਤੁਸੀਂ ਅੰਦਰ ਜਾਓਗੇ ਨਾ, ਅੰਦਰ ਕੇਵਲ ਰਾਮ ਦਾ ਮੂਰਤੀ ਹੈ, ਅੰਦਰ ਜਗਨਨਾਥ ਦੀ ਮੂਰਤੀ ਹੈ। ਇਹਦਾ ਮਤਲਬ ਕੀ ਸੀ ਕਿ ਪਿਆਰਿਆ ਕਾਮ ਜਿਹੜਾ ਇਹ ਤੇਰੇ ਬਾਹਰ ਹੋਣਾ ਚਾਹੀਦਾ, ਪਰ ਰਾਮ ਅੰਦਰ ਹੋਣਾ ਚਾਹੀਦਾ। ਅੰਦਰ ਤੇਰੇ ਰਾਮ ਹੋਵੇ, ਵਾਸ਼ਨਾਵਾਂ ਨੂੰ ਬਾਹਰ ਛੱਡ। ਪਰ ਮਨੁੱਖ ਨੇ ਰਾਮ ਨੂੰ ਬਾਹਰ ਰਹਿਣ ਦਿੱਤਾ ਤੇ ਕਾਮ ਵਾਸ਼ਨਾ ਅੰਦਰ ਲੈ ਆਇਆ। ਵਾਸ਼ਨਾਵਾਂ ਅੰਦਰ ਤੇ ਰਾਮ ਬਾਹਰ, ਗਲਤ ਹੋ ਗਿਆ। ਚਾਹੀਦਾ ਸੀ ਕਿ ਕਾਮ ਬਾਹਰ ਹੋਵੇ ਤੇ ਰਾਮ ਤੇਰੇ ਅੰਦਰ ਹੋਣਾ ਚਾਹੀਦਾ ਸੀ। ਪਰ ਗੁਰੂ ਸਵਾਰਿਓ ਜਿੰਨੀ ਦੇਰ ਸਹਿਜ ਨਹੀਂ ਨਾ, ਉਨੀ ਦੇਰ ਭਟਕਣਾ ਹੈ। ਇੱਕ ਮੈਂ ਹੋਰ ਬੇਨਤੀ ਕਰਾਂ, ਜਿਸ ਮਨੁੱਖ ਦੇ ਅੰਦਰ ਆਪ ਭਟਕਣਾ, ਉਹ ਦੂਜੇ ਦੀ ਸ਼ਾਂਤੀ ਵੇਖ ਕੇ ਕਦੇ ਵੀ ਸਾਬਤ ਨਹੀਂ ਰਹਿੰਦਾ। ਜਿਸ ਮਨੁੱਖ ਦੇ ਅੰਦਰ ਈਰਖਾ ਦੀ ਅੱਗ ਹੈ, ਉਹ ਦੂਜੇ ਦੀ ਸੀਤਲਤਾ ਨੂੰ ਕਦੇ ਬਰਦਾਸ਼ਤ ਨਹੀਂ ਕਰਦਾ। ਕਿਉਂਕਿ ਬੰਦੇ ਦਾ ਇੱਕ ਸੁਭਾਅ ਹੈ, ਮੈਂ ਅਕਸਰ ਕਹਿੰਦਾ ਕਿ ਬੰਦਾ ਆਪਣਾ ਦੁੱਖ ਬਰਦਾਸ਼ਤ ਕਰ ਲੈਂਦਾ, ਇਹਨੂੰ ਕੋਈ ਦੂਜੇ ਦਾ ਸੁੱਖ ਬਰਦਾਸ਼ਤ ਨਹੀਂ ਹੁੰਦਾ। ਬੰਦਾ ਆਪਣੀ ਢਹਿੰਦੀ ਕਲਾ ਬਰਦਾਸ਼ਤ ਕਰ ਲੈਂਦਾ, ਦੂਜੇ ਦੀ ਚੜ੍ਹਦੀ ਕਲਾ ਬਰਦਾਸ਼ਤ ਨਹੀਂ ਹੁੰਦੀ। ਇਹੀ ਕਾਰਨ ਹੈ ਕਿ ਅੱਜ ਤੱਕ ਜਿੰਨਾ ਵਿਰੋਧ ਗੁਣਾਂ ਵਾਲਿਆਂ ਦਾ ਹੋਇਆ ਨਾ, ਇੰਨਾ ਔਗੁਣਾਂ ਵਾਲਿਆਂ ਦਾ ਨਹੀਂ ਜੋੜਿਆ। ਜਿੰਨੇ ਤਸੀਹੇ ਗੁਣਾਂ ਵਾਲਿਆਂ ਨੂੰ ਦਿੱਤੇ ਜਾਂਦੇ ਰਹੇ ਨੇ, ਔਗੁਣਾਂ ਵਾਲਿਆਂ ਨੂੰ ਨਹੀਂ। ਗੁਣਾਂ ਵਾਲਿਆਂ ਨੂੰ ਤੱਤੀ ਤਵੀ ਤੇ ਬਿਠਾਇਆ ਜਾਂਦਾ, ਗੁਣਾਂ ਵਾਲਿਆਂ ਨੂੰ ਸੂਲੀ ਤੇ ਚਾੜਿਆ ਜਾਂਦਾ, ਗੁਣਾਂ ਵਾਲਿਆਂ ਨੂੰ ਜ਼ਹਿਰ ਦਾ ਪਿਆਲਾ ਦਿੱਤਾ ਜਾਂਦਾ, ਗੁਣਾਂ ਵਾਲਿਆਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਜਾਂਦਾ। ਕਿਉਂ, ਕੀ ਕਾਰਨ ਹੈ? ਕਿਉਂਕਿ ਇਹ ਗੁਣ ਜਿਹੜੇ ਨੇ ਨਾ, ਬਰਦਾਸ਼ਤ ਨਹੀਂ ਹੁੰਦੇ। ਆਪਣੇ ਅੰਦਰ ਦੀ ਭਟਕਣਾ ਦੂਜੇ ਦਾ ਸਹਿਜ ਬਰਦਾਸ਼ਤ ਨਹੀਂ ਹੁੰਦਾ। ਹੁਣ ਗੁਰੂ ਅਰਜਨ ਦੇਵ ਮਹਾਰਾਜ ਦਾ ਕੀ ਕਸੂਰ ਹੈ? ਗੁਰੂ ਅਰਜਨ ਦੇਵ ਮਹਾਰਾਜ ਨੂੰ ਇੰਨੇ ਤਸੀਹੇ ਦਿੱਤੇ ਗਏ, ਕੋਈ ਬਹੁਤ ਵੱਡਾ ਗੁਨਾਹਗਾਰ ਹੋਵੇ ਉਹਨੂੰ ਵੀ ਇੰਨੇ ਤਸੀਹੇ ਨਹੀਂ ਦਿੱਤੇ ਜਾਂਦੇ ਜਿੰਨੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਦਿੱਤੇ ਗਏ। ਪਰ ਗੁਰੂ ਅਰਜਨ ਦੇਵ ਮਹਾਰਾਜ ਦਾ ਕੀ ਕਸੂਰ ਹੈ? ਅਸਲ ਵਿੱਚ ਇਹੀ ਕਸੂਰ ਹੈ ਕਿ ਉਹਨਾਂ ਦਾ ਕਸੂਰ ਹੀ ਕੁਝ ਨਹੀਂ। ਬਸ ਇਹੀ ਕਸੂਰ ਹੈ ਕਿ ਗੁਰੂ ਅਰਜਨ ਦੇਵ ਮਹਾਰਾਜ ਦਾ ਕਸੂਰ ਹੀ ਕੁਝ ਨਹੀਂ। ਨਿਰਵੈਰਾਂ ਨਾਲ ਵੈਰ ਰਚਾਏ ਜਾਂਦੇ ਨੇ। ਕਿਉਂ? ਕਿਉਂਕਿ ਮਨੁੱਖ ਦੇ ਅੰਦਰ ਦੀ ਜੋ ਅਵਸਥਾ ਹੈ ਨਾ, ਉਹ ਸਮਝਦਾ ਕਿ ਦੂਜਾ ਸੁਖੀ ਕਿਉਂ ਹੋ ਗਿਆ, ਦੂਜਾ ਸੁਖੀ ਕਿਉਂ। ਔਰ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਨੂੰ ਅਸੀਂ ਸ਼ਹੀਦਾਂ ਦੇ ਸਰਤਾਜ ਕਹਿੰਦੇ ਹਾਂ, ਉਹਨਾਂ ਦੇ ਅੰਦਰ ਦਾ ਸਹਿਜ ਕੈਸਾ ਹੈ? ਕਮਾਲ ਦੀ ਗੱਲ ਇਹ ਹੈ ਕਿ ਵੇਖੋ, ਕਦੇ ਨਮਰੂਦ ਦੀ ਕਚਹਿਰੀ ਵਿੱਚ ਵੀ ਅੱਗ ਸਾਹਮਣੇ ਆਈ, ਪਰ ਕਹਿੰਦੇ ਨੇ ਕਿ ਜਿਹੜੇ ਕੋਲੇ ਸਨ ਨਾ ਫੁੱਲ ਬਣ ਗਏ। ਕਦੇ ਪ੍ਰਹਲਾਦ ਦੇ ਸਾਹਮਣੇ ਵੀ ਆਈ ਅੱਗ, ਔਰ ਥੰਮ ਲਾਲ ਕੀਤਾ ਗਿਆ, ਪਰ ਪਰਮਾਤਮਾ ਨੇ ਇੱਕ ਕੀੜੀ ਦਾ ਰੂਪ ਧਾਰਨ ਕਰਕੇ ਕੀੜੀ ਤੁਰਦੀ ਥੰਮ ਤੇ ਵਿਖਾ ਦਿੱਤੀ, ਤੇ ਪ੍ਰਹਲਾਦ ਨੂੰ ਭਰੋਸਾ ਵੱਜ ਗਿਆ ਕਿ ਪ੍ਰਹਲਾਦ, ਜੇ ਕੀੜੀ ਨਹੀਂ ਸੜਦੀ ਤੇ ਤੂੰ ਵੀ ਨਹੀਂ ਸੜੇਗਾ। ਕੀੜੀ ਤੁਰਦੀ ਵਿਖਾ ਦਿੱਤੀ। ਅਸੀਂ ਧਾਰਨਾ ਵੀ ਪੜੀਆਂ, ਕੀੜੀ ਨਾ ਬਣਦੇ ਰਾਮਾ, ਪ੍ਰਹਲਾਦ ਡੋਲ ਜਾਂਦਾ। ਪਰ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਤਵੀ ਲਾਲ ਹੋ ਗਈ। ਇੱਕ ਅਦੀਬ ਨੇ ਬੜਾ ਸੋਹਣਾ ਕਿਹਾ, ਉਹ ਕਹਿੰਦੇ ਨੇ, ਚੰਦੂ ਚੰਦਰਾ ਚੰਦ ਚੜਾਣ ਲੱਗਾ, ਲੱਗਾ ਕਹਿਣ ਕੇ ਲੋਤ ਪਾਓ ਛੇਤੀ, ਸੂਰਜ ਲਾ ਕੇ ਪੀਸ ਕੇ ਰੇਤ ਇਸ ਦੀ, ਅਰਜਨ ਗੁਰੂ ਦੇ ਸੀਸ ਚ ਪਾਓ ਛੇਤੀ, ਸਤਿਗੁਰਾਏ ਤੇ ਵੇਖ ਕੇ ਕਹਿਣ ਲੱਗੇ, ਲੋ ਤਾਣ ਦਾ ਤੁਸਾਨੂੰ ਢੰਗ ਕੋਈ ਨਹੀਂ, ਜਿਹੜਾ ਰੰਗ ਸ਼ਹੀਦੀ ਅੱਜ ਮੰਗਦੀ, ਇਸ ਲੋਟ ਜਾਪ ਦਾ ਰੰਗ ਕੋਈ ਨਹੀਂ। ਕਹਿਣ ਲੱਗੇ, ਜਿਹੜਾ ਰੰਗ ਹੈ ਜੀ ਸ਼ਹੀਦੀ ਨੂੰ ਚਾਹੀਦਾ, ਤੁਹਾਨੂੰ ਤੇ ਲੋਹ ਵੀ ਤਾਣੀ ਨਹੀਂ ਆਈ। ਗੁਰੂ ਅਰਜਨ ਦੇਵ ਮਹਾਰਾਜ ਇਹ ਨਹੀਂ ਕਹਿੰਦੇ ਕਿ ਲੋਹ ਠੰਡੀ ਹੋ ਜਾਏ, ਨਹੀਂ, ਇੰਨਾ ਅੰਦਰ ਸਹਿਜ ਹੈ। ਮੇਰੇ ਪਾਤਸ਼ਾਹ ਕਹਿੰਦੇ ਨੇ ਕਿ ਅੱਗ ਦਾ ਕੰਮ ਹੈ ਸਾੜਨਾ, ਇਹਨੂੰ ਆਪਣੇ ਸੁਭਾਅ ਚ ਕਾਇਮ ਰਹਿਣ ਦਿਓ, ਤੇ ਸਾਡਾ ਸੁਭਾਅ ਹੈ ਸੜ ਕੇ ਵੀ ਮੁਸਕਰਾਉਣਾ, ਅਸੀਂ ਆਪਣੇ ਸੁਭਾਅ ਵਿਚ ਕਾਇਮ ਰਹਾਂਗੇ, ਸੜ ਕੇ ਵੀ ਮੁਸਕਰਾਉਣਾ, ਤੱਤੀ ਤਵੀ ਤੇ ਬਹਿ ਕੇ ਗੀਤ ਗਾਣੇ। ਇਹ ਦੁਖੀ ਮਨ ਦੀ ਨਿਸ਼ਾਨੀ ਨਹੀਂ, ਇਹ ਸੁਖੀ ਮਨ ਦੀ ਨਿਸ਼ਾਨੀ ਹੈ। ਗੀਤ ਗਾਣਾ ਸੁਖੀ ਮਨ ਦੀ ਨਿਸ਼ਾਨੀ ਹੈ। ਔਰ ਗੁਰੂ ਅਰਜਨ ਦੇਵ ਮਹਾਰਾਜ ਤੱਤੀ ਤਵੀ ਤੇ ਬਹਿ ਕੇ ਵੀ ਗੀਤ ਗਾ ਰਹੇ ਨੇ। ਸਾਈ ਮੀਆਂ ਵੀ ਧਰਮੀ ਆਤਮਾ ਕੰਬ ਉੱਠੀ ਤੇ ਆ ਕੇ ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲ ਚੰਦੂ ਦੀ ਹਵੇਲੀ ਵਿਚ ਸਾਈ ਮੀਆਂ ਮੀਰ ਨੇ ਇੱਕ ਗੱਲ ਕਹੀ। ਅੱਜ ਤਾਂ ਮੈਂ ਵੇਖਦਾ ਆ ਸੋਸ਼ਲ ਮੀਡੀਆ ਤੇ ਬੜਾ ਕੁਝ ਝੂਠ ਫੈਲਾਇਆ ਜਾ ਰਿਹਾ ਕਿ ਉੱਥੇ ਦੀ ਚੰਦੂ ਦੀ ਨੂੰਹ ਆ ਗਈ, ਉਹਨੇ ਆ ਕੇ ਸ਼ਰਬਤ ਪਿਆਇਆ। ਬਿਲਕੁਲ ਗਲਤ ਹੈ ਗੁਰੂ ਸਵਾਰਿਓ, ਇਸਲਾਮ ਵਿਚ ਕਿਸੇ ਵੀ ਔਰਤ ਨੂੰ ਇਸ ਤਰ੍ਹਾਂ ਜਾਣ ਦੀ ਆਗਿਆ ਹੀ ਨਹੀਂ ਦਿੱਤੀ ਜਾਂਦੀ। ਔਰ ਜਿਹੜਾ ਇੰਨਾ ਵਿਰੋਧ ਕਰ ਰਿਹਾ ਹੋਵੇ ਉਹਦੀ ਨੂੰਹ ਕਿਵੇਂ ਆ ਕੇ ਸ਼ਰਬਤ ਪਿਆ ਸਕਦੀ ਹੈ? ਗਲਤ ਹੈ, ਸਿਰਫ ਸਾਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਗੁਰੂ ਅਰਜਨ ਦੇਵ ਮਹਾਰਾਜ ਨੂੰ ਤੇ ਭੁੱਖੇ ਪਿਆਸੇ ਰੱਖਿਆ ਗਿਆ ਤੇ ਸ਼ਾਇਦ ਇਹ ਕਿਤੇ ਈਨ ਕਬੂਲ ਕਰ ਲੈਣ, ਪਰ ਗੁਰੂ ਅਰਜਨ ਦੇਵ ਮਹਾਰਾਜ ਦੇ ਬਾਰੇ ਵਿਚ ਨਹੀਂ ਜਾਣਦੇ ਜਿਹੜੇ ਮੇਰੇ ਸਾਹਿਬ ਕਹਿੰਦੇ ਨੇ ਕਿ ਜੇ ਸੁਖ ਦੇ ਤਾਂ ਤੁਝੇ ਅਰਾਧੀ ਦੁੱਖ ਵੀ ਤੁਝੇ ਧਿਆਈ ਜੇ ਭੁੱਖ ਦੇ ਤਾਂ ਇਤ ਹੀ ਰਾਜਾ ਦੁੱਖ ਵਿਚ ਸੁਖ ਮਨਾਈ ਇਤ ਦੁੱਖ ਵਿਚ ਵੀ ਸੁਖ ਮਨਾਉਣ ਵਾਲੇ ਨੇ ਇਨ੍ਹਾਂ ਨੂੰ ਕਿਵੇਂ ਬੁਲਾਇਆ ਜਾ ਸਕਦਾ ਪਰ ਯਤਨ ਕੀਤਾ ਗਿਆ ਸਾਈ ਮੀਆਂ ਮੀਰ ਉਹ ਆ ਕੇ ਧਰਮੀ ਆਤਮਾ ਸੀ ਕੰਬ ਉੱਠਿਆ ਅੱਖਾਂ ਚ ਆਂਸੂ ਨੇ ਤੇ ਆ ਕੇ ਕਹਿਣ ਲੱਗਾ ਮਹਾਰਾਜ ਇਹ ਕੀ ਹੋ ਰਿਹਾ ਤੁਸੀਂ ਪਾਤਸ਼ਾਹ ਇਹ ਕੀ ਕਰਦੇ ਹੋ ਕਿਉਂਕਿ ਜਦੋਂ ਹਰਿਮੰਦਰ ਸਾਹਿਬ ਦੀ ਨੀਂਹ ਰੱਖਣੀ ਸੀ ਨਾ ਤੇ ਸਾਈ ਮੀਆਂ ਮੀਰ ਨੇ ਕਿਹਾ ਸੀ ਮਹਾਰਾਜ ਜੀ ਇਹ ਨੀਂਹ ਤੁਸੀਂ ਰੱਖੋ ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਸਾਈ ਜੀ ਸਮਾਂ ਆਵੇਗਾ ਨੀਂਹ ਅਸੀਂ ਵੀ ਰੱਖਾਂਗੇ ਪਰ ਮੇਰੇ ਨਾਲ ਇੱਕ ਵਾਅਦਾ ਕਰੋ ਕਿ ਅੱਜ ਤੁਸੀਂ ਨੀਂਹ ਰੱਖਣ ਲੱਗੇ ਹੋ ਮੇਰੇ ਸਿੱਖ ਕੀਰਤੀ ਪੈ ਕਰਦੇ ਨੇ ਮੇਰੇ ਸਿੱਖ ਉਹਦਾ ਗੀਤ ਗਾਉਂਦੇ ਨੇ ਮਾਲਕ ਦੇ ਪਰ ਜਿੱਦਣ ਮੈਂ ਨੀਂਹ ਰੱਖਾਂਗਾ ਤੁਹਾਡੀਆਂ ਅੱਖਾਂ ਚ ਆਂਸੂ ਨਹੀਂ ਆਉਣਗੇ ਇਹ ਵਾਅਦਾ ਕਰੋ ਸਾਈ ਮੀਆਂ ਮੀਰ ਅੱਜ ਵੇਖ ਕੇ ਕੰਬ ਉੱਠਿਆ ਤੇ ਬੇਨਤੀ ਕੀਤੀ ਕਹਿਣ ਲੱਗਾ ਮਹਾਰਾਜ ਇਹ ਕਿੱਥੇ ਹੋ ਇਹ ਕੀ ਹੁੰਦਾ ਅਰਜਨ ਜੀ ਕੀ ਪੈ ਕਰਦੇ ਹੋ ਉਹ ਹੰਸ ਅਮਰਤੀ ਸਰਵਰ ਦੇ ਕਿਉਂ ਅੱਗ ਅੰਦਰ ਪੈ ਤਰਦੇ ਹੋ ਤਦ ਹੱਸ ਕਿਆ ਗੁਰੂ ਅਰਜਨ ਨੇ ਤੂੰ ਫਕਰਾ ਰਮਜ ਪਛਾਣੀ ਨਹੀਂ ਮੈਂ ਤੇਰੇ ਦਿਲ ਦੀ ਜਾਣ ਗਿਆ ਤੂੰ ਮੇਰੇ ਦਿਲ ਦੀ ਜਾਣੀ ਨਹੀਂ ਮੈਂ ਧਰਨੀਆਂ ਹੈ ਸਨ ਦੋ ਨੀਹਾਂ ਇੱਕ ਇਹ ਤੇ ਇੱਕ ਹਰਿਮੰਦਰ ਦੀ ਇਹ ਮੈਂ ਰੱਖਾਂ ਉਹ ਤੂੰ ਰੱਖੇ ਇਹ ਚਾਹ ਸੀ ਮੇਰੇ ਅੰਦਰ ਦੀ ਉਸ ਮੰਦਰ ਅੰਦਰ ਸ਼ਰਧਾ ਦਾ ਇੱਕ ਚੂਨਾ ਗਾਰਾ ਲੱਗਦਾ ਏ ਇਹ ਮੰਦਰ ਬਣਦਾ ਹੀ ਤਦ ਫਕਰਾ ਜਦ ਲਹੂ ਬੇਦੋਸ਼ਾ ਵਗਦਾ ਏ ਉਸ ਮੰਦਰ ਅੰਦਰ ਗਾਵੇ ਕਹਿਣ ਲੱਗੇ ਉਸ ਮੰਦਰ ਅੰਦਰ ਗਾਵੇਗੀ ਜਸ ਰੱਬ ਦਾ ਸਭਾ ਮਰੀਦਾਂ ਦੀ ਇਸ ਮੰਦਰ ਨੂੰ ਰੰਗ ਲਾਵੇਗੀ ਰੱਤ ਮੇਰੇ ਅਮਰ ਸ਼ਹੀਦਾਂ ਦੀ ਉਹ ਤੇਰੀ ਹੈ ਇਹ ਮੇਰੀ ਹੈ ਦੋਵਾਂ ਦੀਆਂ ਦੋਵੇਂ ਯਾਦਾਂ ਨੇ ਇੱਕ ਬਲੀਦਾਨ ਇੱਕ ਭਗਤੀ ਦੀ ਮਿੱਤਰਾਂ ਦੀਆਂ ਦੋ ਬੁਨਿਆਦਾਂ ਨੇ ਕਹਿਣ ਲੱਗੇ ਸੱਜਣਾ ਮੈਂ ਦੋ ਨੀਹਾਂ ਰੱਖਣੀਆਂ ਸਨ ਔਰ ਇੱਕ ਹੋਰ ਬੜੀ ਕਮਾਲ ਦੀ ਗੱਲ ਕਹਿ ਦਿੱਤੀ ਕਹਿਣ ਲੱਗੇ ਸਾਈ ਸਾਈ ਨੂੰ ਕਿਹਾ ਛੋੜੋ ਪ੍ਰੀਤੀ ਚਾਮ ਸੇ ਹੈ ਅੱਗ ਤਨ ਨੂੰ ਸਾੜ ਰਹੀ ਹਮ ਸ਼ਾਂਤ ਹੈ ਹਰੀ ਨਾਮ ਸੇ ਕਹਿਣ ਲੱਗੇ ਕੀ ਹੋਇਆ ਜੇ ਅੱਗ ਤਨ ਨੂੰ ਤਪਾ ਰਹੀ ਏ ਫਿਰ ਮੇਰੇ ਅੰਦਰ ਨੂੰ ਕੋਈ ਨੀ ਜਿੱਤ ਪਾ ਸਕਦਾ ਕਿਉਂ ਕਿਉਂਕਿ ਅੰਦਰ ਸਹਿਜ ਹੈ ਅੰਦਰ ਆਤਮਕ ਅਡੋਲਤਾ ਵਾਲੀ ਅਵਸਥਾ ਹੈ ਅੰਦਰ ਟਿਕਿਆ ਹੋਇਆ ਨਾਮ ਦੁਆਰਾ ਇਸ ਅੰਦਰ ਨੂੰ ਕੋਈ ਨੀ ਤਪਾ ਸਕਦਾ ਇੱਥੋਂ ਤੱਕ ਕਿ ਜਿਨ੍ਹਾਂ ਨੇ ਸਜਾਵਾਂ ਸੁਣਾਈਆਂ ਕਹਿਣ ਲੱਗੇ ਕਿ ਤੁਹਾਨੂੰ ਤੁਹਾਡੇ ਲਈ ਕੁਝ ਸਜਾਵਾਂ ਨਿਯਤ ਕੀਤੀਆਂ ਨੇ ਇਹ ਭੁਗਤਣ ਲਈ ਤਿਆਰ ਹੋ ਜਾਓ ਪਾਤਸ਼ਾਹ ਕਹਿਣ ਲੱਗੇ ਪਿਆਰ ਨਾਲ ਤੇ ਸਿਰ ਨਿਮ ਸਕਦਾ ਪਰ ਹੰਕਾਰ ਨਾਲ ਕਦੇ ਨੀ ਨਿਮ ਸਕਦਾ ਕੀ ਸਜ਼ਾ ਹੈ ਸਾਡੇ ਲਈ ਤੇ ਕਹਿਣ ਲੱਗੇ ਤੁਹਾਨੂੰ ਲੋਹ ਕਰਕੇ ਲਾਲ ਉਹਦੇ ਉੱਤੇ ਬਿਠਾਇਆ ਜਾਏਗਾ ਫਿਰ ਕਹਿਣ ਲੱਗੇ ਜੇ ਫਿਰ ਵੀ ਗੱਲ ਨਾ ਬਣੇ ਕਹਿਣ ਲੱਗੇ ਅੱਜ ਤੱਕ ਦੁਨੀਆਂ ਨੇ ਆਲੂ ਉਬਲਦੇ ਵੇਖੇ ਚੌਲ ਉਬਲਦੇ ਵੇਖੇ ਪਰ ਦੁਨੀਆਂ ਦੇ ਲੋਕ ਤੁਹਾਨੂੰ ਵੀ ਦੇਗ ਵਿੱਚ ਉਬਾਲੇ ਖਾਂਦਿਆਂ ਵੇਖਣਗੇ ਪਾਤਸ਼ਾਹ ਕਹਿਣ ਲੱਗੇ ਜੇ ਫਿਰ ਵੀ ਤੁਹਾਡੀ ਗੱਲ ਨਾ ਬਣੇ ਤੇ ਕੀ ਕਰੋਗੇ ਕਹਿਣ ਲੱਗੇ ਫਿਰ ਅੱਜ ਤੱਕ ਮਹਾਂਪੁਰਸ਼ਾਂ ਦੇ ਸੀਸ ਵਿੱਚ ਫੁੱਲ ਪੈਂਦੇ ਰਹੇ ਤੁਹਾਡੇ ਸੀਸ ਵਿੱਚ ਵੀ ਪੈਂਦੇ ਰਹੇ ਪਰ ਦੁਨੀਆਂ ਦੇ ਲੋਕ ਤੱਤੀ ਰੇਤ ਤੁਹਾਡੇ ਸੀਸ ਵਿੱਚ ਪੈਂਦੀ ਵੇਖਣਗੇ ਪਾਤਸ਼ਾਹ ਕਹਿਣ ਲੱਗੇ ਜੇ ਫਿਰ ਵੀ ਗੱਲ ਨਾ ਬਣੇ ਤੇ ਫਿਰ ਕੀ ਕਰੋਗੇ ਕਹਿਣ ਲੱਗੇ ਫਿਰ ਇਸ ਸਰੀਰ ਨੂੰ ਛਾਲੇ ਛਾਲੇ ਕਰ ਦਿੱਤਾ ਜਾਏਗਾ ਔਰ ਫਿਰ ਰਾਵੀ ਦੇ ਠੰਡੇ ਪਾਣੀ ਵਿੱਚ ਰੋੜ ਦਿੱਤਾ ਜਾਏਗਾ ਤੇ ਮੇਰੇ ਪਾਤਸ਼ਾਹ ਨੇ ਕਿਹਾ ਸੀ ਕਹਿਣ ਲੱਗੇ ਮੇਰੀ ਸਦਾ ਕੋ ਦਬਾਣਾ ਤਾਂ ਮੁਮਕਿਨ ਹੈ ਕਹਿਣ ਲੱਗੇ ਠੀਕ ਹੈ ਤੁਸੀਂ ਸੱਚ ਦੀ ਆਵਾਜ਼ ਨੂੰ ਕੁਝ ਸਮੇਂ ਲਈ ਦਬਾ ਸਕਦੇ ਹੋ ਕਿਉਂ ਕਿਉਂਕਿ ਤੁਹਾਡੇ ਕੋਲ ਹਕੂਮਤ ਦੀ ਤਾਕਤ ਹੈ ਅੱਜ ਵੀ ਮੈਂ ਵੇਖਿਆ ਕਿ ਹਕੂਮਤਾਂ ਬੜੀਆਂ ਚਾਲਾਂ ਚੱਲਦੀਆਂ ਨੇ ਪਤਾ ਨਹੀਂ ਸਾਡੇ ਨਾਲ ਅੱਗ ਦਾ ਤੇ ਕਦੋਂ ਦਾ ਸੰਬੰਧ ਹੈ ਬਹੁਤ ਪੁਰਾਣਾ ਸੰਬੰਧ ਤੁਰਿਆ ਹੁੰਦਾ ਕਦੀ ਲੋਹ ਕਰਕੇ ਲਾਲ ਬਿਠਾਇਆ ਜਾਂਦਾ ਤੇ ਗੁਰੂ ਸਵਾਰਿਓ ਕਦੀ ਟੈਰ ਪਾ ਪਾ ਕੇ ਅੱਗ ਲਾ ਕੇ ਗਲਾਂ ਵਿੱਚ ਪਾਏ ਜਾਂਦੇ ਨੇ ਇਹ ਅੱਗ ਦਾ ਸਾਡੇ ਨਾਲ ਬਹੁਤ ਪੁਰਾਣਾ ਸੰਬੰਧ ਹੈ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਨੇ ਇੱਕ ਗੱਲ ਕਹੀ ਕਿਉਂ ਕਿਉਂਕਿ ਅੱਜ ਤੱਕ ਜਿੰਨੇ ਵੀ ਸੱਚ ਦੀ ਗੱਲ ਕਰਨ ਵਾਲੇ ਨੇ ਉਹਨਾਂ ਨੂੰ ਸੱਤਵਾਦੀਆਂ ਨੂੰ ਵੀ ਅੱਤਵਾਦੀ ਆਖਿਆ ਜਾਂਦਾ ਰਿਹਾ ਸੱਤਵਾਦੀਆਂ ਨੂੰ ਅੱਤਵਾਦੀ ਕਿਹਾ ਜਾਂਦਾ ਰਿਹਾ ਪਿੱਛੇ ਜੇ ਜਦੋਂ ਏਡਾ ਭੈੜਾ ਦੌਰ ਚੱਲਿਆ ਤੇ ਉਸ ਵੇਲੇ ਕੁਝ ਨੌਜਵਾਨ ਜਿਨ੍ਹਾਂ ਦੇ ਪੈਰਾਂ ਚ ਬੇੜੀਆਂ ਨੇ ਹੱਥਾਂ ਨੂੰ ਹੱਥ ਕੜੀਆਂ ਨੇ ਲੈ ਕੇ ਲਿਜਾ ਰਹੇ ਸਨ ਤੇ ਕਿਸੇ ਨੇ ਪੁੱਛ ਲਿਆ ਕਹਿਣ ਲੱਗਾ ਇਹ ਆਸ਼ਿਕ ਦੀਵਾਨੇ ਕਿਹੜੀ ਹੂਰ ਦੇ ਨੇ, ਇਹ ਮੂਸੇ ਮਸਾਹਬ ਕਿਹੜੇ ਪੂਰ ਦੇ ਨੇ। ਤੇ ਜਵਾਬ ਮਿਲਿਆ, ਕਹਿਣ ਲੱਗੇ ਚੱਲੇ ਚਰਖੜੀ ਤੋਂ ਤੁਰੇ ਆ ਰਿਹਾ ਤੇ ਇਹ ਅੱਤਵਾਦੀ ਬੜੀ ਦੂਰ ਦੇ ਨੇ। ਗੁਰੂ ਸਵਾਰਿਓ, ਸੱਤਵਾਦੀਆਂ ਨੂੰ ਹਮੇਸ਼ਾ ਅੱਤਵਾਦੀ ਕਿਹਾ ਜਾਂਦਾ ਰਿਹਾ। ਸਮੇਂ ਦੀ ਹਕੂਮਤ ਦੀਆਂ ਨਜ਼ਰਾਂ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਵੀ ਅੱਤਵਾਦੀ ਨੇ, ਸਮੇਂ ਦੀਆਂ ਹਕੂਮਤ ਦੀ ਨਜ਼ਰਾਂ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਵੀ ਅੱਤਵਾਦੀ ਨੇ। ਇੱਥੇ ਹੀ ਬਸ ਨਹੀਂ, ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਅੱਤਵਾਦੀ ਨੇ ਔਰ ਉਹ ਛੋਟੇ ਸਾਹਿਬਜ਼ਾਦੇ ਵੀ ਅੱਤਵਾਦੀ ਨੇ ਜਿਨ੍ਹਾਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਗਿਆ। ਕਿਉਂ? ਕਿਉਂਕਿ ਸੱਤਵਾਦੀਆਂ ਦਾ ਨਾਮ ਹੀ ਅੱਤਵਾਦੀ ਰੱਖਿਆ ਗਿਆ। ਔਰ ਅੱਜ ਵੀ ਬੜੇ ਯਤਨ ਕੀਤੇ ਜਾ ਰਹੇ ਨੇ ਕਿਤੇ ਅੱਤਵਾਦੀ ਕਹਿ ਕੇ, ਕਿਤੇ ਅੱਜ ਗੈਂਗਸਟਰ ਬਣਾ ਕੇ, ਕਈਆਂ ਤਰੀਕਿਆਂ ਦੇ ਨਾਲ ਸਿੱਖੀ ਦਾ ਕਾਣ ਕੀਤਾ ਜਾ ਰਿਹਾ, ਕਿਤੇ ਨਸ਼ਿਆਂ ਦੇ ਵਿੱਚ। ਪਰ ਗੁਰੂ ਸਵਾਰਿਓ, ਮੈਂ ਇੱਕ ਬੇਨਤੀ ਕਰਨੀ ਚਾਹੁੰਦਾ, ਸਿੱਖੀ ਨੂੰ ਕਦੇ ਕੋਈ ਮਿਟਾ ਨਹੀਂ ਜੇ ਸਕਦਾ, ਪਰ ਜੇ ਸਾਡੇ ਅੰਦਰ ਕਿਤੇ ਫੁੱਟ ਨਾ ਹੋਵੇ। ਤੇ ਇੱਕ ਅਦੀਬ ਨੇ ਬੜੀ ਸੋਹਣੀ ਗੱਲ ਕਹੀ ਏ, ਉਹ ਕਹਿੰਦੇ ਨੇ ਕਿ ਸਾਡੀ ਬਾਨ ਜਹਾਨ ਤੋਂ ਵੱਖਰੀ ਏ, ਅਸਾਂ ਜਨਮ ਖੰਡੇ ਧਾਰੋ ਧਾਰਿਆ ਏ, ਸਾਡੀ ਤੇ ਪੈਦਾਇਸ਼ ਹੀ ਖੰਡੇ ਵਿੱਚੋਂ ਹੈ, ਸਾਡੀ ਬਾਨ ਜਹਾਨ ਤੋਂ ਵੱਖਰੀ ਏ, ਅਸੀਂ ਜਨਮ ਖੰਡੇ ਧਾਰੋ ਧਾਰਿਆ ਏ, ਸਾਡੀ ਸ਼ਾਂਤੀ ਤੇ ਮੂੰਹੋਂ ਮੌਤ ਬੋਲੀ, ਸਿਦਕ ਜਿੱਤਿਆ ਏ ਆਰਾ ਹਾਰਿਆ ਏ, ਵੇਖੋ ਵੀਰਤਾ ਕਿਸੇ ਦੇ ਪੱਗ ਲਾਈ, ਅਸਾਂ ਉਸ ਦਾ ਸਿਰ ਉਤਾਰਿਆ ਏ, ਸਾਨੂੰ ਮੌਤ ਮਰ ਜਾਣੀ ਨਹੀਂ ਮਾਰ ਸਕਦੀ, ਜਦੋਂ ਮਾਰਿਆ ਫੁੱਟ ਨੇ ਮਾਰਿਆ ਏ। ਸਾਡੇ ਅੰਦਰ ਦੀ ਜਿਹੜੀ ਫੁੱਟ ਹੈ ਉਹ ਹੀ ਸਿੱਖ ਨੂੰ ਕਮਜ਼ੋਰ ਕਰਦੀ ਏ। ਜੇ ਸਾਡੇ ਅੰਦਰ ਫੁੱਟ ਨਾ ਹੋਵੇ ਤੇ ਦੁਨੀਆਂ ਦੀ ਕੋਈ ਤਾਕਤ ਸਿੱਖ ਦੇ ਸਾਹਮਣੇ ਖਲੋ ਨਹੀਂ ਜੇ ਸਕਦੀ। ਇਸ ਕਰਕੇ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਜੇ ਤੁਸੀਂ ਕਿਤੇ ਅਸੀਂ ਇੱਕ ਹੋ ਕੇ ਚੱਲੀਏ, ਜੇ ਤੁਸੀਂ ਤਰਤੀਬ ਵਿੱਚ ਤੁਰ ਪਏ ਤੇ ਤਰਾਨਾ ਬਦਲ ਜਾਏਗਾ, ਦੁਸ਼ਮਣ ਬਦਲ ਜਾਵਣਗੇ, ਯਰਾਨਾ ਬਦਲ ਜਾਏਗਾ। ਤੁਸੀਂ ਜੇ ਏਕਤਾ ਰੱਖੀ ਤੇ ਡੁੱਲੇ ਖੂਨ ਦਾ ਸਦਕਾ ਇੱਕ ਇਨਕਲਾਬ ਹੈ ਆਉਣਾ, ਜ਼ਮਾਨਾ ਬਦਲ ਜਾਏਗਾ। ਗੁਰੂ ਸਵਾਰਿਓ, ਜ਼ਮਾਨਾ ਤੁਹਾਡੇ ਅੱਗੇ ਇੱਕ ਦਿਨ ਝੁੱਕ ਜਾਏਗਾ, ਪਰ ਲੋੜ ਹੈ ਸਾਡੇ ਵਿੱਚ ਏਕਤਾ ਹੋਣੀ ਚਾਹੀਦੀ ਹੈ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਮੇਰੀ ਸਦਾਕ ਦਬਾਣਾ ਤਾਂ ਮੁਮਕਿਨ ਹੈ, ਮਗਰ ਬਦਲਤੇ ਵਕਤ ਕੀ ਰਫ਼ਤਾਰ ਕੌਣ ਰੋਕੇਗਾ, ਫਸੀਲੋ ਆਦਸ਼ੋ ਆਹਨ ਬਹੁਤ ਬੁਲੰਦ ਸਹੀ। ਆ ਜਿਹੜੀ ਆਹਨ ਅੱਗ ਦੀ ਤੇ ਲੋਹੇ ਦੀ ਦੀਵਾਰ, ਫਸੀਲ ਕਹਿੰਦੇ ਨੇ ਦੀਵਾਰ ਨੂੰ, ਮੇਰੇ ਸਾਹਮਣੇ ਖੜੀ ਕਰਕੇ ਮੈਨੂੰ ਮੌਤ ਦਾ ਭੈ ਦੇ ਰਹੇ ਹੋ, ਮੁਬਾਰਕ ਹੈ ਤੁਹਾਡੀ ਦੀਵਾਰ ਬੜੀ ਮਜ਼ਬੂਤ ਹੋਵੇਗੀ। ਫਸੀਲੋ ਆਦਸ਼ੋ ਆਹਨ ਬਹੁਤ ਬੁਲੰਦ ਸਹੀ, ਮਗਰ ਹਯਾਤ ਕੀ ਲਲਕਾਰ ਕੌਣ ਰੋਕੇਗਾ, ਮੇਰੇ ਖਿਆਲੋਂ ਕੀ ਪਰਵਾਜ਼ ਰੋਕਣੇ ਵਾਲੋ ਹਰ ਗੋਬਿੰਦ ਕੀ ਤਲਵਾਰ ਕੌਣ ਰੋਕੇਗਾ। ਕਹਿਣ ਲੱਗੇ, ਇਸ ਤਪੀ ਹੋਈ ਤਵੀ ਦੀ ਤਲਵਾਰ ਬਣ ਕੇ ਜਦੋਂ ਮੇਰੇ ਸਪੁੱਤਰ ਹਰਗੋਬਿੰਦ ਦੇ ਹੱਥ ਵਿੱਚ ਆਈ, ਫਿਰ ਦੁਨੀਆਂ ਦੀ ਕੋਈ ਤਾਕਤ ਰੋਕ ਨਹੀਂ ਸਕੇਗੀ। ਗੁਰੂ ਨਾਨਕ ਦੇ ਘਰ ਵਿੱਚ ਪਹਿਲਾਂ ਵਿਚਾਰ ਹੈ, ਪਿਆਰ ਹੈ, ਫਿਰ ਜੇ ਨਾ ਗੱਲ ਬਣੇ ਫਿਰ ਸਬਰ ਹੈ, ਫਿਰ ਸਬਰ ਨਾਲ ਰੋਕਿਆ ਜਾਂਦਾ। ਪਰ ਜੇ ਸਬਰ ਤੋਂ ਵੀ ਗੱਲ ਅੱਗੇ ਲੰਘ ਜਾਏ, ਫਿਰ ਮੀਰੀ ਤੇ ਪੀਰੀ ਦੇ ਮਾਲਕ ਨੇ ਦੋ ਕਿਰਪਾਨਾਂ ਧਾਰਨ ਕੀਤੀਆਂ, ਚਾਰ ਜੰਗਾਂ ਲੜੀਆਂ ਔਰ ਦੁਸ਼ਮਣ ਦਾ ਮੂੰਹ ਤੋੜ ਕੇ ਰੱਖ ਦਿੱਤਾ। ਗੁਰੂ ਹਰ ਰਾਏ ਪਾਤਸ਼ਾਹ, ਗੁਰੂ ਹਰਕ੍ਰਿਸ਼ਨ ਮਹਾਰਾਜ, ਉਨ੍ਹਾਂ ਨੇ ਫਿਰ ਵਿਚਾਰ ਔਰ ਪਿਆਰ ਦੀ ਗੱਲ ਕੀਤੀ। ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਸਬਰ ਨਾਲ ਰੋਕਣ ਦਾ ਯਤਨ ਕੀਤਾ, ਪਰ ਜਦੋਂ ਫਿਰ ਵੀ ਗੱਲ ਨਾ ਬਣੀ, ਫਿਰ ਨੀਲੇ ਦੇ ਸ਼ਾਹ ਸਵਾਰ ਕਲਗੀ ਵਾਲੇ ਪਾਤਸ਼ਾਹ ਨੇ ਉਨ੍ਹਾਂ ਨੇ ਫਿਰ ਚੂਕਾਰ ਅਜ ਹਮਾ ਹੀ ਉੱਤੇ ਦਰਗਜਸ਼ਤ ਹਲਾਲ ਅਸਤ ਗੁਰਦੰਬਾ ਸ਼ਮਸ਼ੀਰ ਦਸ, ਉਨ੍ਹਾਂ ਨੇ ਫਿਰ ਕਿਰਪਾਨ ਹੱਥ ਵਿੱਚ ਫੜੀ ਔਰ 14 ਜੰਗਾਂ ਲੜੀਆਂ ਤੇ ਮੂੰਹ ਮੋੜ ਕੇ ਰੱਖ ਦਿੱਤਾ। ਗੁਰੂ ਸਵਾਰਿਓ, ਇਹ ਕੇਵਲ ਤੇ ਕੇਵਲ ਜੰਗ ਨਹੀਂ, ਅੰਦਰ ਸਹਿਜ ਵੀ ਹੈ, ਅੰਦਰ ਨਾਮ ਹੈ, ਅੰਦਰ ਸੀਤਲਤਾ ਹੈ। ਗੁਰੂ ਅਰਜਨ ਦੇ ਮਹਾਰਾਜ, ਉਨ੍ਹਾਂ ਨੂੰ ਐਵੇਂ ਸ਼ਹੀਦਾਂ ਦੇ ਸਰਤਾਜ ਨਹੀਂ ਆਖਿਆ ਜਾਂਦਾ। ਮੇਰੇ ਪਾਤਸ਼ਾਹ ਕਹਿਣ ਲੱਗੇ ਕਿ ਤੁਸੀਂ ਠੀਕ ਹੈ, ਤੁਹਾਡੇ ਕੋਲ ਹਕੂਮਤ ਦੀ ਤਾਕਤ ਹੈ, ਸੱਚ ਨੂੰ ਦਬਾ ਸਕਦੇ ਹੋ, ਪਰ ਅੰਦਰ ਦੇ ਸਹਿਜ ਨੂੰ ਕੋਈ ਮਿਟਾ ਨਹੀਂ ਸਕਦਾ। ਮੈਂ ਇੱਕ ਗੱਲ ਕਹਿ ਕਿਤੇ ਅੱਗੇ ਚੱਲਾਂ। ਵੇਖੋ, ਗੁਰੂ ਅਰਜਨ ਦੇਵ ਮਹਾਰਾਜ ਨੂੰ ਤਪਾਉਣ ਦਾ ਯਤਨ ਪਤਾ ਕਿੰਨਾ ਕੀਤਾ, ਜਿਹੜੇ ਅੰਦਰੋਂ ਆਪ ਤਪੇ ਹੋਏ ਸਨ। ਜਹਾਂਗੀਰ ਆਪ ਤਪਿਆ ਹੋਇਆ, ਸੁਲਹੀ ਖਾਂ ਆਪ ਤਪਿਆ, ਸੁਲਭੀ ਖਾਂ ਆਪ ਤਪਿਆ, ਵੱਡਾ ਭਰਾ ਪ੍ਰਿਥੀ ਚੰਦ ਤਪਿਆ ਹੋਇਆ। ਤੇ ਯਤਨ ਇਹ ਸੀ ਕਿ ਇਹ ਸਹਿਜ ਵਿੱਚ ਕਿਉਂ, ਇਹਨਾਂ ਦਾ ਸਹਿਜ ਵੀ ਭੰਗ ਕੀਤਾ ਜਾਏ। ਇੱਕ ਅਦੀਬ ਨੇ ਬੜੀ ਸੋਹਣੀ ਗੱਲ ਕਹੀ, ਉਹ ਕਹਿੰਦੇ ਨੇ, ਸੂਰਜ ਤਪਿਆ ਜੇਠ ਵੀ ਤਪਿਆ, ਇਹ ਸਾਰੇ ਹੀ ਤਪੇ ਹੋਏ। ਧਰਤੀ ਦਾ ਤਪੇ ਤਰੀਰ ਲੋ ਵੀ ਤਪ ਗਈ, ਦੇਗ ਵੀ ਤਪ ਗਈ, ਤਪਿਆ ਦੇਗ ਦੇ ਵਿਚਲਾ ਨੀਰ, ਸੁਨ ਹੀ ਤਪਿਆ ਸੁਨ ਵੀ ਤਪਿਆ, ਤਪਿਆ ਬਾਦਸ਼ਾਹ ਜਹਾਂਗੀਰ, ਚੰਦੂ ਤਪਿਆ ਰੇਤ ਵੀ ਤਪ ਗਈ, ਤਪਿਆ ਪ੍ਰਿਥਿਆ ਵੱਡਾ ਵੀਰ, ਐ ਪਰ ਕੂੜ ਦੇ ਬੱਦਲਾਂ ਏਲੇ, ਪਾਣੀ ਦਾ ਚੰਨ ਛੱਪ ਨਾ ਸਕਿਆ, ਅੱਜ ਤਪਿਆ ਨੇ ਬਹੁਤ ਤਪਾਇਆ, ਪਰ ਗੁਰੂ ਅਰਜਨ ਤਪ ਨਾ ਸਕਿਆ। ਬੜਾ ਯਤਨ ਕੀਤਾ ਕਿ ਗੁਰੂ ਅਰਜਨ ਦੇ ਮਹਾਰਾਜ ਤਪ ਜਾਣ, ਪਰ ਉਨ੍ਹਾਂ ਦੇ ਅੰਦਰ ਸਹਿਜ ਹੈ, ਉਨ੍ਹਾਂ ਦੇ ਅੰਦਰ ਆਨੰਦ ਹੈ, ਉਨ੍ਹਾਂ ਦੇ ਅੰਦਰ ਅਡੋਲਤਾ ਹੈ। ਕੋਈ ਦੁਨੀਆਂ ਦੀ ਤਾਕਤ ਤਪਾ ਨਹੀਂ ਸਕਦੀ, ਪਰ ਇਹ ਸਹਿਜ ਤੇ ਆਨੰਦ ਕਿੱਥੋਂ ਮਿਲਦਾ? ਮੇਰੇ ਪਾਤਸ਼ਾਹ ਜੀ ਬਖਸ਼ਿਸ਼ ਪੈ ਕਰਦੇ ਨੇ, ਆਓ ਬੜੇ ਪਿਆਰ ਨਾਲ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ, ਬਿਲਾਵਲ ਮਹੱਲਾ ਪੰਜਵਾਂ, ਸਹਿਜ ਸਮਾਦ ਆਨੰਦ ਸੁਖ, ਪੂਰੇ ਗੁਰ ਦੀਨਾ।
ਕਹਿੰਦੇ ਇਹ ਸਹਿਜ ਆਤਮਕ ਅਡੋਲਤਾ ਵਾਲੀ ਅਵਸਥਾ, ਸਮਾਧੀ ਦੀ ਅਵਸਥਾ, ਇਹ ਆਨੰਦ ਦੀ ਅਵਸਥਾ। ਦੇਖੋ, ਆਨੰਦ ਇਹ ਨਹੀਂ ਹੈ ਕਿ ਚਾਰ ਪ੍ਰਸ਼ਾਦੇ ਛਕ ਲਏ ਤੇ ਕਹਿ ਦਿੱਤਾ ਕਿ ਆਨੰਦ ਆ ਗਿਆ ਤੇ ਮੁੜ ਕੇ ਪੰਜਾਂ ਛਿਆਂ ਘੰਟਿਆਂ ਬਾਅਦ ਫਿਰ ਆਨੰਦ ਜਾਂਦਾ ਰਿਹਾ। ਨਹੀਂ, ਇਹ ਉਹ ਆਨੰਦ ਹੈ ਜਿਹੜਾ ਗੁਰੂ ਕੋਲ ਮਿਲਦਾ। ਆਨੰਦ ਆਨੰਦ ਸਭ ਕੁ ਕਹੇ, ਆਨੰਦ ਗੁਰੂ ਤੇ ਜਾਣਿਆ। ਔਰ ਉਹ ਐਸਾ ਆਨੰਦ ਹੈ ਕਿ ਜੇ ਕਿਤੇ ਸਾਹਮਣੇ ਮੌਤ ਵੀ ਆਉਂਦੀ ਹੈ ਨਾ ਤੇ ਉਹ ਆਨੰਦ ਕਦੇ ਭੰਗ ਨਹੀਂ ਜੇ ਹੁੰਦਾ। ਉਹ ਤੱਤੀ ਤਵੀ ਤੇ ਬਹਿ ਕੇ ਵੀ ਆਨੰਦ ਵਿੱਚ ਗੀਤ ਗਾਉਂਦੇ ਨੇ, ਉਹ ਤੇ ਆਰੇ ਦੇ ਥੱਲੇ ਵੀ ਗੀਤ ਗਾਉਂਦੇ ਨੇ। ਗੁਰੂ ਸਵਾਰਿਓ, ਭਾਈ ਮਨੀ ਸਿੰਘ ਦਾ ਬੰਦ ਬੰਦ ਕੱਟਿਆ ਜਾ ਰਿਹਾ ਤੇ ਭਾਈ ਮਨੀ ਸਿੰਘ ਉਸ ਮਾਲਕ ਦੇ ਸ਼ੁਕਰਾਨੇ ਵਿੱਚ ਜੁੜੇ ਹੋਏ ਨੇ। ਬਾਬਾ ਬੰਦਾ ਸਿੰਘ ਬਹਾਦਰ ਜਮੂਰਾਂ ਦੇ ਨਾਲ ਚਮੜੀ ਤੋੜੀ, ਪਰ ਅੰਦਰ ਦਾ ਸਹਿਜ ਨਹੀਂ ਮਿਟਿਆ। ਪੁੱਤਰ ਦਾ ਕਲੇਜਾ ਕੱਢ ਕੇ ਗਲੇ ਚ ਪਾ ਦਿੱਤਾ, ਪਰ ਅੰਦਰ ਦਾ ਸਹਿਜ ਕੋਈ ਮਿਟਾ ਨਾ ਸਕਿਆ। ਕਿਉਂ? ਕਿਉਂਕਿ ਇਹ ਸਹਿਜ, ਇਹ ਆਨੰਦ ਇਹ ਗੁਰੂ ਕੋਲੋਂ ਮਿਲਦਾ। ਇੱਕ ਅਦੀਬ ਕਹਿੰਦਾ, ਨਾਲ ਜਮੂਰਾਂ ਚਮੜੀ ਤੋੜੀ, ਮਾਸ ਜਦੋਂ ਹੱਡੀਆਂ ਦਾ ਛਿਲਿਆ, ਕੰਬਦੇ ਜ਼ੁਲਮ ਕਮਾਉਣ ਹਾਰੇ, ਬੰਦਾ ਸਿੰਘ ਫਿਰ ਵੀ ਨਾ ਹਿਲਿਆ। ਫਿਰ ਬੰਦੇ ਦਾ ਲਾਲ ਅਜੈ ਸਿੰਘ ਲੱਭ ਲਿਆਂਦਾ ਨੀਅਤ ਮਾੜੀ, ਕੱਢਣ ਲਈ ਕਲੇਜਾ ਉਸਦਾ, ਫਿਰ ਪੁੱਤਰ ਦੀ ਛਾਤੀ ਪਾੜੀ, ਦਿਲ ਪੁੱਤਰ ਦਾ ਮੂੰਹ ਬਾਪੂ ਦੇ, ਜਦ ਜਬਰਾ ਇਹ ਜ਼ੁਲਮ ਕਮਾਇਆ, ਗੂੰਜ ਅਕਾਲ ਅਕਾਲ ਦੀ ਗੂੰਜੀ, ਸਿਦਕੀ ਬੰਦੇ ਸਿਦਕ ਨਿਭਾਇਆ। ਪਰ ਗੁਰੂ ਸਵਾਰਿਓ ਅਡੋਲ ਅਵਸਥਾ ਵਿੱਚ ਜੁੜੇ ਰਹੇ, ਕੋਈ ਉਸ ਬਾਬਾ ਬੰਦਾ ਸਿੰਘ ਬਹਾਦਰ ਨੂੰ ਭਟਕਾ ਨਹੀਂ ਸਕਿਆ। ਐਸੀ ਅਡੋਲਤਾ ਹੈ, ਪਰ ਇਹ ਮਿਲਦੀ ਏ ਸਿੰਘ ਨੇ ਪੂਰੇ ਗੁਰੂ ਦੇ ਕੋਲ। ਇਹ ਸੁੱਖ, ਇਹ ਆਨੰਦ, ਇਹ ਸਹਿਜ, ਇਹ ਪੂਰੇ ਗੁਰੂ ਦੇ ਕੋਲੋਂ ਮਿਲਦਾ। ਤੇ ਪੂਰਾ ਗੁਰੂ ਕੌਣ ਹੈ? ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਇੱਕ ਵਾਰੀ ਆਖੋ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਬੜੇ ਨੇ ਅੱਜ ਅਧੂਰੇ ਜਿਹੜੇ ਥਾਂ ਥਾਂ ਤੇ ਦੁਕਾਨਾਂ ਖੋਲ ਕੇ ਬੈਠੇ ਨੇ, ਪਰ ਗੁਰੂ ਸਵਾਰਿਓ ਜਦੋਂ ਪੂਰੇ ਦੇ ਨਾਲ ਜੁੜਾਂਗੇ ਤਾਂ ਹੀ ਗੱਲ ਬਣਦੀ ਹੈ।
ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨਾ।
ਜਿਹੜੇ ਪੂਰੇ ਗੁਰੂ ਦੇ ਨਾਲ ਜੁੜ ਗਏ, ਜਿਹੜੇ ਆਤਮਕ ਅਡੋਲਤਾ ਦੀ ਅਵਸਥਾ ਵਿੱਚ ਟਿਕ ਗਏ, ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਉਨ੍ਹਾਂ ਦੇ ਫਿਰ ਸਦਾ ਸਹਾਈ ਸੰਗ ਪ੍ਰਭ। ਪਰਮਾਤਮਾ ਉਨ੍ਹਾਂ ਦੇ ਸਦਾ ਸਹਾਈ ਹੁੰਦਾ, ਉਨ੍ਹਾਂ ਦੀ ਸਹਾਇਤਾ ਕਰਦਾ। ਗੋਕਾਲੰ ਪ੍ਰਣਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਬਦੂਤੇ। ਔਰ ਅੰਮ੍ਰਿਤ ਗੁਣ ਚੀਨ, ਕਹਿੰਦੇ ਨੇ ਫਿਰ ਉਹ ਜਿਹੜੇ ਰੱਬ ਦੇ ਪਿਆਰੇ ਨੇ ਨਾ, ਉਹ ਆਤਮਕ ਅਡੋਲਤਾ ਵਾਲੀ ਅਵਸਥਾ ਵਿੱਚ ਟਿਕ ਕੇ ਪਰਮਾਤਮਾ ਦੇ ਗੁਣਾਂ ਨੂੰ ਵਿਚਾਰਦੇ ਰਹਿੰਦੇ ਹਨ। ਭਾਵ ਹੈ ਕਿ ਟਿਕੋ, ਔਰ ਇਨ੍ਹਾਂ ਪੰਕਤੀਆਂ ਨੂੰ ਧਿਆਨ ਦੇ ਨਾਲ ਵਿਚਾਰਨਾ ਹੈ।
ਜੈ ਜੈਕਾਰ ਜਗਤ ਰਹਿ ਲੁਜੇ ਸਭ ਜੀਆ।
ਜਿਹੜੇ ਪਰਮਾਤਮਾ ਗੁਰੂ ਪੂਰੇ ਗੁਰੂ ਦੇ ਨਾਲ ਜੁੜ ਕੇ ਪਰਮਾਤਮਾ ਦੇ ਨਾਲ ਜਿਨ੍ਹਾਂ ਦੀ ਸਾਂਝ ਪੈ ਗਈ, ਫਿਰ ਮੇਰੇ ਸਾਹਿਬ ਜੀ ਕਹਿੰਦੇ ਨੇ ਜੈ ਜੈਕਾਰ ਜਗਤ ਪਰਮੈ ਲੋਚੇ ਸਭ ਜੀਆ। ਉਨ੍ਹਾਂ ਦੀ ਜੈ ਜੈਕਾਰ ਹੁੰਦੀ ਇਸ ਜਗਤ ਵਿਚ, ਉਨ੍ਹਾਂ ਦਾ ਮਾਣ ਸਨਮਾਨ ਹੁੰਦਾ, ਉਨ੍ਹਾਂ ਦੀ ਵਡਿਆਈ ਹੁੰਦੀ ਏ। ਔਰ ਦੂਜੀ ਗੱਲ, ਉਨ੍ਹਾਂ ਨੂੰ ਹਰ ਕੋਈ ਲੋੜਦਾ ਹੈ, ਉਨ੍ਹਾਂ ਨੂੰ ਹਰ ਕੋਈ ਮਿਲਣਾ ਚਾਹੁੰਦਾ। ਜਦੋਂ ਕੋਈ ਰੱਬ ਦਾ ਪਿਆਰਾ ਹੁੰਦਾ ਨਾ, ਤੇ ਹਰ ਬੰਦੇ ਦੀ ਚਾਹਨਾ ਹੁੰਦੀ ਏ ਕਿ ਮੈਂ ਵੀ ਇਹਨੂੰ ਮਿਲਾਂ, ਮੈਂ ਵੀ ਇਹਦੇ ਨਾਲ ਜਾ ਕੇ ਕੋਈ ਦੋ ਵਚਨ ਕਰਾਂ। ਲੋਚੇ ਸਭ ਜੀ ਆ ਸਾਰੇ, ਫਿਰ ਉਸ ਰੱਬ ਦੇ ਪਿਆਰੇ ਨੂੰ ਲੋੜਦੇ ਹਨ।
ਸੋ ਪ੍ਰਸੰਨ ਭਏ ਸਤਿਗੁਰ ਪ੍ਰਭੂ ਕਛ ਡਿਗਲ ਨਾ ਥੀਆ।
ਉਹ ਰੱਬ ਦੇ ਪਿਆਰੇ ਜਿਹੜੇ ਨੇ ਨਾ, ਜਿਨ੍ਹਾਂ ਤੇ ਗੁਰੂ ਪ੍ਰਸੰਨ ਹੋ ਗਿਆ, ਜਿਨ੍ਹਾਂ ਤੇ ਪ੍ਰਭੂ ਪ੍ਰਸੰਨ ਹੋ ਗਿਆ, ਫਿਰ ਕਹਿੰਦੇ ਨੇ ਉਨ੍ਹਾਂ ਦੇ ਜੀਵਨ ਵਿਚ ਕਿਛ ਡਿਗਣ ਨਾ ਥੀਆ। ਉਨ੍ਹਾਂ ਦੇ ਜੀਵਨ ਵਿਚ ਕਦੇ ਵੀ ਕੋਈ ਫਿਰ ਰੁਕਾਵਟ ਨਹੀਂ ਜੇ ਆਉਂਦੀ, ਸਾਰੀਆਂ ਰੁਕਾਵਟਾਂ ਜਿਹੜੀਆਂ ਨੇ ਮੇਰਾ ਮਾਲਕ ਦੂਰ ਕਰ ਦਿੰਦਾ ਹੈ।
ਰਾਕਾ ਅੰਗ ਦਿਆਲ ਪ੍ਰਭ ਤਾ ਕੇ ਸਭ ਦਾਸ।
ਜਾ ਕਾ ਅੰਗ ਦਿਆਲ ਪ੍ਰਭ, ਅੰਗ ਤੋਂ ਅਰਥ ਹੈ ਪੱਖ, ਜਿਹਦਾ ਪੱਖ ਉਹ ਦਇਆ ਦੇ ਸਾਗਰ ਦਇਆ ਦੇ ਸੋਮੇ ਪਰਿਪੂਰਨ ਪਰਮਾਤਮਾ ਨੇ ਕੀਤਾ ਹੈ, ਜਿਹਦੇ ਪੱਖ ਵਿਚ ਉਹ ਪਰਮਾਤਮਾ ਖੜਾ ਹੋਵੇ ਨਾ, ਕਹਿੰਦੇ ਨੇ ਫਿਰ ਉਹਦਾ ਵਿਰੋਧੀ ਕੋਈ ਨਹੀਂ ਰਹਿੰਦਾ, ਉਹਦੇ ਸਾਰੇ ਦਾਸ ਬਣ ਜਾਂਦੇ ਨੇ। ਜੋ ਇਹ ਦੂਤ ਮੋਏ ਬਹੁਤ ਸੰਤਾਵਤ ਤੇ ਭਿਆਨਕ ਭਇਆ ਕਰੇ ਬੇਨਤੀ ਰਾਖ ਠਾਕੁਰ ਤੇ ਹਮ ਤੇਰੀ ਸ਼ਰਣਾਇਆ। ਜਿਹੜੇ ਦੂਤ ਨੇ ਨਾ, ਉਹ ਵੀ ਫਿਰ ਹੱਥ ਜੋੜ ਕੇ ਖੜੇ ਹੋ ਜਾਂਦੇ ਨੇ ਕਿ ਆਪਣੇ ਮਾਲਕ ਕੋਲੋਂ ਸਾਨੂੰ ਬਚਾ ਲੈ। ਉਹ ਸਾਰੇ ਇਕ ਸੱਜਣ ਸਭ ਸੱਜਣਾ, ਇਕ ਬੈਰੀ ਸਭ ਬਾਦ। ਉਸ ਇਕ ਨੂੰ ਸੱਜਣ ਬਣਾ ਲਈਏ ਤੇ ਫਿਰ ਸਾਰੇ ਹੀ ਸੱਜਣ ਹੋ ਜਾਂਦੇ ਹਨ।
ਸਦਾ ਸਦਾ ਵੱਡੀ ਆਈਆ ਨਾਨਕ ਗੁਰ ਪਾਸ।
ਸਦਾ ਸਦਾ ਵਡਿਆਈਆ ਹੇ ਨਾਨਕ ਆਖ, ਗੁਰੂ ਦੇ ਨਾਲ ਜਿਹੜਾ ਜੁੜ ਜਾਂਦਾ ਨਾ, ਉਹਨੂੰ ਫਿਰ ਸਦਾ ਹੀ ਮਾਣ ਸਨਮਾਨ ਮਿਲਦਾ, ਉਨ੍ਹਾਂ ਨੂੰ ਵਡਿਆਈ ਮਿਲਦੀ ਹੈ ਇਸ ਜਗਤ ਵਿਚ। ਔਰ ਜਿਹੜਾ ਉਸ ਵੱਡੇ ਦੀਆਂ ਵਡਿਆਈਆਂ ਕਰਦਾ ਨਾ ਗੁਰੂ ਸਵਾਰਿਓ, ਉਸ ਦੀਆਂ ਜਗਤ ਵਿਚ ਵਡਿਆਈਆਂ ਹੁੰਦੀਆਂ ਨੇ, ਉਨ੍ਹਾਂ ਨੂੰ ਮਾਣ ਮਿਲਦਾ। ਆਓ ਜੋ ਪਾਵਨ ਲੜੀਵਾਰ ਬਾਣੀ ਦੀ ਵਿਚਾਰ ਚੱਲ ਰਹੀ ਏ, ਸਾਰੇ ਰਲ ਮਿਲ ਕੇ ਸਰਵਣ ਕਰੀਏ ਜੀ।
ਸਲੋਕ ਰਸਨਾ ਉਚਰ ਹਰ ਹਰ ਗੁਣ ਗੋਬਿੰਦ ਵਖਿਆਨ।
ਇਸ ਮੁਬਾਰਕ ਸਲੋਕ ਅੰਦਰ ਪਾਤਸ਼ਾਹ ਦੀ ਬਖਸ਼ਿਸ਼ ਕਰਦੇ ਨੇ ਕਿ ਜਿਸ ਰੱਬ ਦੇ ਪਿਆਰੇ ਦੀ ਰਸਨਾ ਉਚਰੈ ਉਚਾਰਨ ਕਰਦੀ ਏ, ਕੀ ਸਤਨਾਮ ਸ੍ਰੀ ਵਾਹਿਗੁਰੂ, ਉਹਦੀ ਸਿਫਤ ਸਲਾਹ ਕਰਦੀ ਏ, ਔਰ ਉਹਦੇ ਗੁਣਾਂ ਦਾ ਕਿਹਦੇ, ਗੋਬਿੰਦ ਦੇ ਗੁਣ ਗੋਬਿੰਦ ਵਖਿਆਨ। ਗੋਬਿੰਦ ਭਾਵ ਉਹ ਪਰਿਪੂਰਨ ਪਰਮਾਤਮਾ ਜਿਹੜਾ ਸਾਰੀ ਧਰਤੀ ਦਾ ਹੀ ਰੱਖਿਅਕ ਹੈ। ਗੋ ਕਹਿੰਦੇ ਨੇ ਧਰਤੀ ਨੂੰ, ਗੋਬਿੰਦ ਉਹ ਪਰਮਾਤਮਾ ਉਹਦੇ ਗੁਣਾਂ ਦਾ ਜਿਹਦੀ ਰਸਨਾ ਵਖਿਆਨ ਕਰਦੀ ਹੈ।
ਨਾਨਕ ਪਕੜੀ ਟੇਕ ਏਕ ਪਰਮੇਸ਼ਰ ਰਖਾ ਨਿਦਾਨ।
ਜਿਨ੍ਹਾਂ ਨੇ ਹੇ ਨਾਨਕ ਸਾਹਿਬ ਕਹਿੰਦੇ ਨੇ, ਜਿਨ੍ਹਾਂ ਨੇ ਉਸ ਇਕ ਦਾ ਆਸਰਾ ਲਿਆ, ਇਕ ਦੀ ਟੇਕ ਲਈ ਏ, ਜਿਹੜੇ ਥਾਂ ਥਾਂ ਤੇ ਨਹੀਂ ਐਵੇਂ ਭਟਕਦੇ ਫਿਰਦੇ, ਫਿਰ ਕਹਿੰਦੇ ਨੇ ਅੰਤ ਸਮੇਂ ਤੇ ਨਿਧਾਨ ਤੋਂ ਭਾਵ ਇਹ ਹੈ ਅੰਤ ਸਮਾਂ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਜਬ ਆਪ ਕੀ ਔਧ ਨਿਧਾਨ ਬਣੇ ਅਤ ਹੀ ਰਨ ਮੈਂ ਤਬ ਜੂਝ ਮਰੋ। ਜਦੋਂ ਮੇਰਾ ਆਖਰੀ ਸਮਾਂ ਆਵੇ ਤੇ ਕਿੱਥੇ ਆਵੇ, ਮੈਂ ਸ਼ਸਤਰਾਂ ਦੇ ਨਾਲ ਮੈਦਾਨੇ ਜੰਗ ਵਿਚ ਜੂਝਦਾ ਹੋਇਆ ਸ਼ਹੀਦ ਹੋ ਜਾਵਾਂ। ਇੱਥੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਹ ਪਰਮਾਤਮਾ ਜਦੋਂ ਅੰਤ ਸਮਾਂ ਆਉਂਦਾ ਨਾ, ਉਦੋਂ ਵੀ ਆਪਣੇ ਪਿਆਰਿਆਂ ਦੀ ਫਿਰ ਰੱਖਿਆ ਕਰਦਾ ਹੈ।
ਸ਼ੰਤ ਸੋ ਸਵਾਮੀ ਪ੍ਰਭ ਰੱਖ ਕੋ ਅੰਚਲ ਕਾ ਕਾ ਲਾਗ ਜੀਓ।
ਪਰਿਪੂਰਨ ਪਰਮਾਤਮਾ ਰੱਖ ਕੋ ਦਾ ਅਰਥ ਹੈ ਉਹ ਹੀ ਰਾਖਾ ਹੈ। ਰਾਖਾ ਏਕ ਹਮਾਰਾ ਸਵਾਮੀ ਸਕਲ ਘਟਾ ਕਾ ਅੰਤਰਜਾਮੀ, ਉਹ ਸਾਰਿਆਂ ਦਾ ਹੀ ਰਾਖਾ ਹੈ, ਰੱਖਿਆ ਕਰਨ ਵਾਲਾ। ਮਾਂ ਦੇ ਪੇਟ ਵਿਚ ਵੀ ਉਸੇ ਨੇ ਰੱਖਿਆ ਕੀਤੀ ਤੇ ਕਹਿੰਦੇ ਨੇ ਸੋ ਸਵਾਮੀ ਪ੍ਰਭ ਰੱਖ ਕੋ ਅੰਚਲ ਤਾਂ ਲਾਗ ਜੀਓ। ਉਸ ਪਰਮਾਤਮਾ ਦਾ ਜਿਹੜਾ ਸਾਰਿਆਂ ਦਾ ਰੱਖ ਹੈ ਨਾ, ਉਹਦਾ ਪੱਲਾ ਫੜ ਕੇ ਰੱਖ ਹੈ ਭਾਈ, ਉਹਦਾ ਪੱਲਾ ਕਦੇ ਨਹੀਂ ਛੱਡਣਾ ਹੈ।
ਅਜ ਸਾਧੂ ਸੰਗ ਦਿਆਲ ਦੇਵ ਮਨ ਕੀ ਮਤ ਤੇ ਆਗ ਜੀਓ।
ਸਾਧੂ ਸੰਗ ਭਾਵ ਗੁਰ ਸੰਗਤ, ਇੱਥੇ ਸਾਧੂ ਦਾ ਅਰਥ ਹੈ ਗੁਰੂ। ਕਹਿੰਦੇ ਨੇ ਭਜ, ਭਜ ਦਾ ਅਰਥ ਹੈ ਜਪਣਾ। ਕਿੱਥੇ ਜਪਣਾ? ਸਤ ਸੰਗਤ ਵਿੱਚ ਆ ਕੇ। ਤੇ ਕਿਹਨੂੰ ਜਪਣਾ? ਦਿਆਲ ਦੇਵ, ਜਿਹੜਾ ਭਾਵ ਦਇਆ ਦਾ ਘਰ ਹੈ ਪਰਿਪੂਰਨ ਪਰਮਾਤਮਾ। ਤੇ ਨਾਲ ਇਹ ਗੱਲ ਕਹਿ ਦਿੱਤਾ ਵੀ ਕਿਵੇਂ ਜਪਣਾ। ਸਭ ਕਹਿੰਦੇ ਨੇ ਮਨ ਕੀ ਮਤ ਤਿਆਗ ਦਿਓ। ਕਹਿੰਦੇ ਨੇ ਮਨ ਦੀ ਮਤ ਤਿਆਗ ਕੇ ਗੁਰੂ ਦੀ ਮਤ ਗ੍ਰਹਿਣ ਕਰਕੇ ਤੇ ਉਸ ਪਰਿਪੂਰਨ ਪਰਮਾਤਮਾ ਜਿਹੜਾ ਦਇਆ ਦਾ ਘਰ ਹੈ ਉਸ ਦਾ ਨਾਮ ਜਪਣਾ ਹੈ।
ਕੋਟ ਕੀ ਜੈ ਜੀਓ ਦੀ ਜੈ ਆਸ ਇੱਕ ਧਰਨੀ ਧਰੈ।
ਕਹਿੰਦੇ ਨੇ ਇੱਕ ਦਾ ਆਸਰਾ ਲੈਣਾ, ਇੱਕ ਓਟ ਕੀ ਜੈ, ਤੇ ਕਰਨਾ ਕੀ ਏ? ਜਿਹਦਾ ਆਸਰਾ ਲੈਣਾ ਨਾ ਜੀਓ ਦੀ ਜੈ, ਉਹਨੂੰ ਆਪਣਾ ਆਪਾ ਉਹਦੇ ਅੱਗੇ ਅਰਪਣ ਕਰ ਦੇਣਾ, ਸੁਰੰਡਰ ਕਰ ਦੇਣਾ। ਇੱਕ ਓਟ ਕੀ ਜੈ, ਜੀਓ ਦੀ ਜੈ, ਆਸ ਇੱਕ ਧਰਨੀ ਧਰੈ। ਧਰਨੀ ਧਰ ਭਾਵ ਜਿਹੜਾ ਸਾਰੀ ਧਰਤੀ ਨੂੰ ਜਿਸਨੇ ਥੰਮਿਆ ਹੋਇਆ ਹੈ, ਜਿਹਦੇ ਆਸਰੇ ਤੇ ਧਰਤੀ ਟਿੱਕੀ ਹੋਈ ਹੈ, ਉਹ ਪਰਿਪੂਰਨ ਪਰਮਾਤਮਾ ਹੈ। ਉਸੇ ਦੀ ਆਸ ਰੱਖਣੀ ਹੈ, ਉਹਦਾ ਹੀ ਸਹਾਰਾ ਲੈਣਾ ਹੈ।
ਆਦ ਸੰਗੇ ਹਰ ਨਾਮ ਰੰਗੇ ਸੰਸਾਰ ਸਾਗਰ ਸਭ ਤਰੈ।
ਜਿਹੜੇ ਸਤ ਸੰਗ ਵਿੱਚ ਆ ਕੇ ਗੁਰੂ ਦੇ ਸ਼ਰਨ ਵਿੱਚ ਆ ਕੇ ਉਸ ਪਰਿਪੂਰਨ ਪਰਮਾਤਮਾ ਦਾ ਹਰ ਨਾਮ ਰੰਗੇ, ਉਹਦੀ ਸਿਫਤ ਸਲਾਹ ਕਰਦੇ ਨੇ, ਨਾਮ ਦੇ ਨਾਲ ਜੁੜਦੇ ਨੇ, ਉਹ ਕਹਿੰਦੇ ਨੇ ਸੰਸਾਰ ਸਾਗਰ ਸਭ ਤਰੈ। ਉਸ ਭਾਵ ਸਾਗਰ ਤੋਂ ਸਾਰੇ ਹੀ ਪਾਰ ਹੋ ਜਾਂਦੇ ਨੇ ਜਿਹੜੇ ਨਾਮ ਵਿੱਚ ਰੰਗੇ ਗਏ। ਪਰ ਕਿੱਥੇ? ਗੁਰੂ ਦੀ ਸ਼ਰਨ ਵਿੱਚ ਆ ਕੇ, ਗੁਰੂ ਦੀ ਸ਼ਰਨ ਵਿੱਚ ਆ ਕੇ ਜਿਹੜੇ ਨਾਮ, ਇੱਕ ਤੇ ਉਹ ਵੀ ਨੇ ਨਾ ਕਿ ਜਿਹੜੇ ਕੰਨਾਂ ਚ ਨਾਮ ਲੈਂਦੇ ਫਿਰਦੇ ਨੇ, ਉਹ ਨਾਮ ਨਹੀਂ, ਜਿਹੜਾ ਗੁਰੂ ਦੇ ਕੋਲੋਂ ਆ ਕੇ ਨਾਮ ਮਿਲਦਾ ਉਸ ਦੀ ਸ਼ਰਨ ਵਿੱਚ ਜਿਹੜੇ ਆਉਂਦੇ ਨੇ ਉਹ ਭਾਵ ਸਾਗਰ ਤੋਂ ਪਾਰ ਹੋ ਜਾਂਦੇ ਹਨ।
ਜਨਮ ਮਰਨੇ ਵਿਕਾਰ ਛੂਟੇ ਫਿਰ ਨਾ ਲਾਗੈ ਦਾਗ ਜੀਓ।
ਉਹ ਜਨਮ ਮਰਨ ਦੇ ਗੇੜ ਤੋਂ ਬਚ ਜਾਂਦੇ ਨੇ, ਵਿਕਾਰਾਂ ਤੋਂ ਖਲਾਸੀ ਹੋ ਜਾਂਦੀ ਹੈ, ਔਰ ਉਨ੍ਹਾਂ ਨੂੰ ਕਦੇ ਵੀ ਮੁੜ ਕੇ ਇਹ ਜਿਹੜਾ ਵਾਸ਼ਨਾਵਾਂ ਦਾ ਵਿਕਾਰਾਂ ਦਾ ਦਾਗ ਨਹੀਂ ਲੱਗਦਾ। ਉਹ ਉੱਜਲ ਮੁੱਖ ਲੈ ਕੇ ਇਸ ਸੰਸਾਰ ਤੋਂ ਨਿਰੰਕਾਰ ਤੱਕ ਜਾਂਦੇ ਹਨ।
ਜਾਏ ਨਾਨਕ ਉਲਖ ਪੂਰਨ ਫਿਰ ਜਾ ਕਾ ਸੁਹਾਗ ਜੀਓ।
ਬਲ ਜਾਏ ਨਾਨਕ ਪੁਰਖ ਪੂਰਨ ਫਿਰ ਜਾ ਕਾ ਸੁਹਾਗ ਜੀਓ। ਕਹਿੰਦੇ ਨੇ ਉਹ ਪਰਿਪੂਰਨ ਪਰਮਾਤਮਾ ਜਿਹੜੇ ਸਾਰੇ ਛਾਵਾਂ ਤੇ ਜਿਹੜਾ ਵਿਆਪਕ ਹੈ, ਔਰ ਜਿਹੜਾ ਪਤੀ ਦਸ ਪਤੀ ਵਰਗਾ ਸੁਹਾਗ, ਉਹ ਪਰਿਪੂਰਨ ਪਰਮਾਤਮਾ ਉਹਦੇ ਨਾਲ ਜਿਹੜੇ ਜੁੜ ਜਾਂਦੇ ਨੇ, ਉਹ ਜਿਹੜਾ ਸਾਰੇ ਥਾਵਾਂ ਤੇ ਪੂਰਿਆ ਹੋਇਆ ਹੈ। ਸਾਹਿਬ ਕਹਿੰਦੇ ਨੇ ਮੈਂ ਵੀ ਉਹਦੇ ਤੋਂ ਬਲਹਾਰ, ਉਹਦੇ ਤੋਂ ਸਦਕੇ ਜਾਂਦਾ ਹਾਂ। ਗੁਰੂ ਸਵਾਰਿਓ, ਸਤਿਗੁਰੂ ਜੀ ਰਹਿਮਤ ਕਰਨ, ਬਖਸ਼ਿਸ਼ ਕਰਨ, ਕਿਤੇ ਐਸੀ ਸਾਡੀ ਵੀ ਅਵਸਥਾ ਬਣ ਜਾਏ, ਫਿਰ ਲੋਕ ਸੁਖੀਏ ਪਰ ਲੋਕ ਸਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਬਣੇਗੀ। ਕੁੱਲਾ ਚੁੱਕਾਂ ਦੀ ਖਿਮਾ ਕੁਟਾਨ ਕੋਟ ਧੰਨਵਾਦ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਆਪ ਗੁਰੂ ਸਵਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਬੜੇ ਟਿਕਾਓ ਵਿਚ ਬੈਠ ਕੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਵਿਚਾਰ ਸਰਵਣ ਕੀਤੀ ਹੈ। ਮੈਂ ਧੰਨਵਾਦੀ ਹਾਂ ਸਿੱਖ ਜਗਤ ਦੀ ਮਾਇਆ ਦਾਜ ਹਸਤੀ ਮਾਨਯੋਗ ਸਿੰਘ ਸਾਹਿਬ, ਯਾਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜਿਨ੍ਹਾਂ ਨੇ ਇਹ ਸੁਭਾਗ ਸਮਾਂ ਬਖਸ਼ਿਸ਼ ਕੀਤਾ ਗੁਰੂ ਸਵਾਰੀਆਂ ਸੰਗਤਾਂ ਦੇ ਦਰਸ਼ਨ ਕਰਨ ਦਾ। ਮਾਨਯੋਗ ਗਿਆਨੀ ਜੀ ਦਾ, ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ, ਜਿਨ੍ਹਾਂ ਨੇ ਬੜੇ ਪਿਆਰ ਵਿਚ ਭਿੱਜ ਕੇ ਬਾਣੀ ਪੜੀ, ਇਨ੍ਹਾਂ ਦਾ ਵੀ ਧੰਨਵਾਦ। ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ, ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਜਨਮ ਮਰਨ ਵਿਕਾਰ ਛੂਟੇ ਫਿਰ ਨਾ ਲਾਗੈ ਦਾਗ ਜੀਓ। ਬਲ ਜਾਏ